विसर नाही कब हूँ ही ये ते विसर नाही कब हूँ ही ये ते एह विद मन मह पाव हो गुरपूरा पित्यो वड भागी जन नानक कतह ना थाव हो ना हों जति शति नहीं पड़या मूरख मुगदा जन्म भया परनवत नानक तिनकी शरणा जिन तू नाही विसरया परनवत नानक तिनकी शरणा जिन तू नाही विसरया सतनाम धनवाखे गुरु साहिब जियो फरीदा गोर निमाणी सड करे निकरिया कर आओ सर पर मैथ आवना मरण हो ना डरिया हो फरीदा गोर निमाणी सड करे निकरिया कर आओ सर पर मैथ आवना मरण हो ना डरिया हो। वाहे गुरु जी का खालसा वाहे गुरु जी की फतेह। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर रात्रि दे इस दीवान दी हाजरी पर रहे गुरु सवारे सत संगी जनों आप जी ने सतगुरु जी दी पवित्र गुरबाणी दा कीर्तन गुरु सवारियां तो श्रवण कीता है। जो पिछले काफी समय तो जदों इथे हजूर ने सेवा ली भेजिया बाबा फरीद साहब दे सलूकां दी विचार आपां आरंभ कीती सी। अज इस स्थान ते बाबा फरीद साहब जी दा 93वां श्लोक आप जी ने श्रवण कीता है। बाबा फरीद जी इस श्लोक दे अंदर एक कबर दे राही निकले हुए शब्द ते उन्हां शब्दां राही चेतावनी भी दे के इस हकीकत तो जाणू करा रहे ने कि जितना मर्जी इंसान मौत तो भय खाए एक दिन अवश्य उन्हूं मौत दे कोल जाना पएगा। फिर अज शब्द वरते ने कि कबर आवाज मार रही है कि ओ निकरे बंदे तेरा अपना कोई घर तेरा कोई टिकाना नहीं, देख मेरे तो डर ना क्योंकि एक दिन मैनू अपनी अंदर तेनू जगह देनी पएगी, जितना मर्ज मेरे तो दूर दौड़ पर अखीरला टिकाना तेरा मेरे कोल ही होवेगा। आओ साध संगत जी इस अमृत बचन नू धन श्री गुरु ग्रंथ साहिब जी दी कृपा नाल आपां विचार सकीए। आप जितने गुरु चरणा विच हाजर हो बख्शो आसीस और प्यार अदब दे नाल उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। बाबा फरीद साहब जी दी जितनी भी रचना है उस दे अंदर उन्होंने सब तो वध इंसान नू एदा अंतला समा इस दी मौत ते मौत दे सामने जो इस दी बेबसी है कोई चारा नहीं चलदा उसनू बयान कीता है। हर इंसान अपना घर अपना ठिकाना अपना मुकाम बनाना चाहता है, पर गुरु ग्रंथ साहिब जी दी बाणी ने घर दे संबंध विच बेअंत बचन बख्शिश कीते ने। ਇਹ ਘਰ ਸਦੀਵ ਕਾਲ ਲਈ ਆਪਣਾ ਠਿਕਾਣਾ ਨਹੀਂ। ਦਰਅਸਲ ਇਸ ਘਰ ਨੂੰ ਛੱਡ ਕੇ ਕਿਸੇ ਹੋਰ ਘਰ ਵਿੱਚ ਆਪਾਂ ਜਾਣਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਦਿ ਗੁਰੂ ਜੀ ਨੇ ਆਪਣੀ ਰਚਨਾ ਤੋਂ ਇਹ ਬਚਨ ਉਚਾਰਨ ਕੀਤੇ। ਆਪਾਂ ਨੂੰ ਕਿਸੇ ਚੰਗੀ ਵਸੋ ਵਾਲੀ ਥਾਂ ਤੇ ਘਰ ਮਿਲ ਜਾਏ ਤੇ ਅਕਸਰ ਅਸੀਂ ਕਹਿੰਦੇ ਹਾਂ ਕਿ ਇਹ ਟਿਕਾਣਾ ਬਹੁਤ ਸੋਹਣਾ ਮੈਨੂੰ ਲੱਭ ਗਿਆ ਹੈ, ਇੱਥੋਂ ਦੇ ਲੋਕ ਬੜੇ ਚੰਗੇ ਨੇ, ਹੁਣ ਮਨ ਬਣਾ ਲਿਆ ਕਿ ਇਸ ਘਰ ਨੂੰ ਬਦਲਣਾ ਨਹੀਂ, ਇਸੇ ਘਰ ਵਿੱਚ ਹੀ ਸਦਾ ਰਹਿਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਨਸਾਨ ਤੂੰ ਇਸ ਨੂੰ ਆਪਣਾ ਟਿਕਾਣਾ ਆਪਣਾ ਘਰ ਸਦੀਵ ਕਾਲ ਲਈ ਮੰਨੀ ਬੈਠੇ, ਅਸਲੀ ਟਿਕਾਣਾ ਤਾਂ ਉਹਨੂੰ ਕਹੀਦਾ ਹੈ ਕਿ ਜਿਸ ਦੇ ਸਿਰ ਉੱਤੇ ਨਾਸ਼ਵਾਨਤਾ ਦਾ ਮੌਤ ਦਾ ਜਾਂ ਖਤਮ ਹੋਣ ਦਾ ਕਾਨੂੰਨ ਕੋਈ ਨਾ ਲਾਗੂ ਹੁੰਦਾ ਹੋਵੇ। ਤੂੰ ਅਸਲ ਟਿਕਾਣਾ ਇਹਨੂੰ ਕਹਿ ਰਹੀ। ਹਜ਼ੂਰ ਦੇ ਅਮੋਲਕ ਬਚਨ ਨੇ ਕਿ ਮੁਕਾਮ ਇਸ ਨੂੰ ਆਖੀਐ। ਮੈਂ ਸਿਰਫ ਇਸ ਵਿੱਚੋਂ ਇੱਕੋ ਨੁਕਤਾ ਲਿਆ ਹੈ, ਨੇਕ ਕਰਿਆ ਘਰ ਆਓ। ਮੁਕਾਮ ਦਾ ਅਰਥ ਹੈ ਟਿਕਾਣਾ ਘਰ, ਕਿ ਉਸ ਨੂੰ ਮੁਕਾਮ ਉਸ ਨੂੰ ਘਰ ਉਸ ਨੂੰ ਟਿਕਾਣਾ ਕਹੋ ਜਿਸ ਸਿਸ ਨਾ ਹੋਵੀ। ਲੇਖ ਸਿਸ ਦਾ ਅਰਥ ਸਿਰ, ਕਿ ਜਿਸ ਦੇ ਉੱਪਰ ਨਾਸ਼ਵਾਨਤਾ ਦਾ ਖਤਮ ਹੋਣ ਦਾ ਕੋਈ ਵੀ ਯਤਨ ਨਹੀਂ, ਉਹਨੇ ਖਤਮ ਨਹੀਂ ਹੋਣਾ। ਜਿਸ ਸਿਸ ਨਾ ਹੋਵੀ ਲੇਖ ਤੇ ਹਜ਼ੂਰ ਬਚਨ ਕਰਦੇ ਨੇ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਆਕਾਸ਼ ਜੋ ਤੂੰ ਦੇਖ ਰਿਹਾ ਕਿ ਇਹ ਚਿਰਾਏ ਮਾਨ ਨਹੀਂ, ਇਹ ਮੁਦਤਾਂ ਤੋਂ ਛਤਰੀ ਤਾਣ ਕਿਸ ਧਰਤੀ ਤੇ ਖਲੋਤਾ, ਪਰ ਜਿਸ ਨੀਲੇ ਅੰਬਰ ਤੋਂ ਪੁੱਛ ਕੇ ਦੇਖ, ਇਸ ਆਕਾਸ਼ ਨੇ ਵੀ ਇੱਕ ਦਿਨ ਖਤਮ ਹੋ ਜਾਣਾ, ਟਿਕਾਣਾ ਤਾਂ ਇਹਦਾ ਵੀ ਸਦਾ ਲਈ ਨਹੀਂ। ਫਿਰ ਦੂਸਰਾ ਬਚਨ, ਉਪਰ ਆਕਾਸ਼ ਤੇ ਥੱਲੇ ਜ਼ਮੀਨ ਜਿੱਤੇ ਆਪਾਂ ਰਹਿੰਦੇ ਹਾਂ, ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਅਸਲ ਟਿਕਾਣਾ ਤਾਂ ਕੇਵਲ ਇੱਕ ਓਂਕਾਰ ਦੈ ਜਿਹਦੇ ਉੱਤੇ ਮੌਤ ਦਾ ਕਾਲ ਦਾ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਣਾ। ਆਓ ਅਸੀਂ ਅੱਗੇ ਦੇਖਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਸ ਘਰ ਵਿੱਚ ਕਿਵੇਂ ਜਾ ਸਕੀਏ, ਉਹ ਟਿਕਾਣਾ ਕਿਵੇਂ ਲੱਭੇ। ਉਸ ਤੋਂ ਅੱਗੇ ਹਜ਼ੂਰ ਨੇ ਬਚਨ ਕਹਿ, ਦਿਨ ਰੱਬ ਚੱਲੈ ਨਿਸ ਸੱਸ ਚੱਲੈ, ਸਵੇਰੇ ਦਿਨ ਸੂਰਜ ਚੜ੍ਹਦਾ, ਤੈਨੂੰ ਪੁੱਛ ਕੇ ਦੇਖ, ਇਹ ਵੀ ਚਲਾਏ ਮਾਣੇ, ਇਹਦਾ ਵੀ ਟਿਕਾਣਾ ਕਾਇਮ ਨਹੀਂ। ਰਾਤ ਚੰਦਰਮਾ ਤੇ ਤਾਰੇ ਨੇ ਟਿਕਾਣਾ ਇਹਨਾਂ ਦਾ ਵੀ ਸਦੀਵ ਨਹੀਂ। ਦਿਨ ਰੱਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਅਸਲ ਵਿੱਚ ਟਿਕਾਣਾ ਅਚਲ ਅਭੰਗ ਅਛੇਦ ਅਟਲ ਸਿਰਫ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੇ, ਬਾਕੀ ਤਾਂ ਸਭ ਟਿਕਾਣੇ ਬਿਨਸਣ ਵਾਲੇ ਨੇ। ਅਸੀਂ ਹਜ਼ੂਰ ਦੀ ਬਾਣੀ ਚੋਂ ਦੇਖੀ ਤੇ ਇਹ ਹਕੀਕਤ ਹੈ। ਇਹ ਖਿਆਲ ਨਹੀਂ ਕਿ ਜੋ ਮੈਂ ਕਹਿ ਰਿਹਾ ਇਹ ਸਿਰਫ ਜਜ਼ਬਾਤ ਪੈਦਾ ਕਰ ਲਈ ਜਾਂ ਵਕਤੀ ਤੌਰ ਤੇ ਸ਼ਬਦਾਂ ਦੇ ਖਿਆਲ ਜਾਂ ਸ਼ਬਦਾਂ ਦਾ ਜਾਲ ਬੁਣਿਆ ਗਿਆ, ਇਹ ਸਾਡੇ ਨਾਲ ਵਾਪਰਨਾ ਹੈ ਤੇ ਜੋ ਕੁਝ ਵਾਪਰਨਾ ਮਨਾ ਉਹਨੂੰ ਜਿਉਂਦੇ ਜੀ ਕਿਉਂ ਨਹੀਂ ਸਵੀਕਾਰ ਕਰਦੇ, ਉਹਨੂੰ ਪ੍ਰਵਾਨ ਕਰ। ਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਹਜ਼ੂਰ ਦੀ ਇੱਕ ਪੌੜੀ ਹੋਰ ਪੜ ਲਈਏ ਕਿ ਜਿਤਨੇ ਲੋਕ ਇੱਥੇ ਟਿਕਾਣਾ ਬਣਾਉਂਦੇ ਰਹੇ ਉਹ ਅੱਜ ਟਿਕਾਣਿਆਂ ਸਮੇਤ ਕਾਇਮ ਨੇ। ਹਰ ਬੰਦਾ ਇੱਥੇ ਨਿਕਰਾ, ਜਿਸ ਦੇ ਜਿਤਨੇ ਮਰਜ਼ੀ ਘਰ ਹੋਣ, ਖਿਮਾ ਕਰਿਓ ਜੇ ਗੁਰੂ ਦੇ ਘਰ ਵਿੱਚ ਬੰਦੇ ਦੀ ਥਾਂ ਨਹੀਂ ਮਣੀ ਤੇ ਕਈ ਸ਼ਹਿਰਾਂ ਚ ਘਰ ਬਣਾ ਕੇ ਵੀ ਨਿਕਰੇ ਦਾ ਘਰ ਹੀ ਹੈ। कोई कार अपना नहीं होता, कोई टिकाना है होता। गुरु जी ने वचन किया कि राजे रैयत सिकदार कोई ना रहसी हो। ये निकरे ने कि राजा की प्रजा की सरदार की चौधरी की अहलकार इन्हों ने अपनिया हवेलियां इन्हों ने अपने महल इन्हों ने अपने टिकाने बनाए, पर सारियां दे घरां विच सारियां दी थावां देखो खंडरात पईयां ने, कोई भी टिकाना कायम ना रहा। राजे रईत सिकदार कोई ना रहसियो, हट बटन पटन बाजार हुक्मी ढहसियो, पक्के बंक द्वार मूर्ख जाने अपने निकर है तू कम लिया क्यों कही जाने अपने। सतगुरु देखो शब्द की वरते, पंके बंक द्वार मूर्ख जाने अपने। ते जिस बंदे ने इनी मेहनत करके घर बनाया होवे ओनू कह दिए तू मूर्ख है। असी दुनियादार लोग जरूर कहांगे बड़ी मेहनत की थी, इन्हें 24 घंटिया विचो 20 घंटे काम किया, पर गुरु जी नू पुछ के देखो कहणगे नहीं मूर्खे एक टिकाने इटां दे बनांदा रहा, अंदर दा ते टिकाने कोई नहीं बनाया। पक्के बंक द्वार मूर्ख जाने अपने, दर भरे भंडार रीते हिक खणे, ताजी रथ तुकार हाथी पाकरे, बाग मिल कर बार किथे सह अपने, की हाथी की घोड़े की कीमती सवारियां की बाग की बगीचे की तरन वास्ते तालाब। बाबा नानक जी किन्ने सारे कहिंदे सन कि साडे ने इस बाग विच केवल बादशाह सैर कर सकदा, इस तालाब विच सिर्फ बादशाह दा परिवार ही स्नान कर सकदा है। हजूर किन्ने ने पुछ के देखो किथे बाग किथे तालाब जेड़े अपने टिकाने बनाई बैसे सन, अज उन्हां दा नामो निशान भी खत्म है। हुण घर केड़ा लभीए, थोड़ा जसी होर बाणी विचों सतगुरु दे शब्दां वल तुरीए, क्योंकि अज एक भावना भी बनी है, अज वह घड़ी है, भावे दा सबजैक्ट नहीं अज कि जिस रात आपां बैठे हां, अज ठंडी हवा चली है, बर्फ पई ओले पए, हवा ठंडी होगी, चिर लगी खड्डियां। इस दिन नूं जरूर चेते रखियो कि इस रात मात गुजरी जी दोनों छोटे लाला नूं लैके एदू वध सीत विच अपने सीने ना ला के ठंडे बुरज उपर बैठे ने, क्योंकि वह शहादत वाला दिन आ रहा है। थोड़ी जी भावना नाल ए भी बनी रहे। सतगुरु जी दी बाणी विच्चों जदों असीं घर शब्द पढ़ने, घर दे बहु अर्थ ने। घर दा अर्थ बाणी विच एक नहीं, शब्द घर विच बहुत वारी आया है, सिर्फ असीं संखेप जै अर्थ विचार लईए। असीं राग नाल भी पढ़ने हां कि घर तीजा घर चौथा घर पंजवां, एक तो लैके 17 तक गुरु ग्रंथ साहिब च घर आए ने राग नाल संबंधित। ए राग ते उत्ते आउंदे कीर्तन करन वाले गुरसिखां नूं इहदा पता है, घर दा संबंध गाउण दे नाल है, इहदा अर्थ वी घर है। एक असीं पढ़ने आ जय घर करते कीर्त होए, सो घर राख वडाई तोए। इस करते इस घर दा अर्थ है कि वह ग्रंथ जिस ग्रंथ विच करते दी कीर्ति होवे। असी एक बचन होर पढ़ने हैं गुरु ग्रंथ साहिब चो ही कि हरख अनंत सोग नहीं दिया, सो घर गुरु नानक को दिया। इथे घर दा अर्थ रुतबा, गुरु जी दे बचना विचों घर सुख वसिया, बाहर सुख पाया। इथे घर दा अर्थ खिरदा घर। जदों असीं पढ़ने हां घर ही मैं अमृत भरपूर है, मनमुखा साधना पाया साधना पाया, इथे भी घर दा अर्थ अंत करन अंदर। हजूर दा बचन हुंदा घर का मास चंगेरा, इथे घर का दा अर्थ घर वाली स्त्री। हजूर दे बचना विचों ही घर की नार बहुत खित जासू, इथे भी घर का अर्थ स्त्री है। बाणी विच हजूर ने घर दे बेअंत अर्थ किते ते बेअंत थावां ते वख वख अर्थां विच घर शब्द नूं दर्ज किया है।
ਪਰ ਜਿਸ ਘਰ ਦੀ ਗੱਲ ਅੱਜ ਬਾਬਾ ਫਰੀਦ ਸਾਹਿਬ ਕਰ ਰਹੇ ਨੇ, ਇਹ ਉਹ ਟਿਕਾਣਾ ਹੈ, ਉਹ ਘਰ ਹੈ ਕਿ ਜਿਸ ਘਰ ਵਿੱਚ ਮੌਤ ਦਾ ਭੈ ਨਹੀਂ, ਤੇ ਜਿਸ ਘਰ ਵਿੱਚ ਪਹੁੰਚੇ ਹੋਏ ਕਦੀ ਵੀ ਬੰਦੇ ਨੇ ਉਹ ਘਰ ਖਾਲੀ ਨਹੀਂ ਕਰਨਾ, ਉਸ ਘਰ ਵਿੱਚੋਂ ਕੋਈ ਕੱਢ ਨਹੀਂ ਸਕਦਾ। ਉਹ ਘਰ ਪਹਿਲਾਂ ਤਾਂ ਜਿਉਂਦੇ ਜੀ ਆਪਣਾ ਟਿਕਾਣਾ ਬਣਾਏ ਬੰਦਾ, ਤੇ ਮਰਨ ਤੋਂ ਬਾਅਦ ਟਿਕਾਣਾ ਤਾਂ ਹੀ ਬਣੇਗਾ ਜੇ ਜਿਉਂਦਿਆਂ ਨੇ ਘਰ ਬਣਾਏ ਨੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਜਿਸ ਘਰ ਵਿੱਚ ਬੰਦੇ ਨੇ ਵਸਣਾ ਸੀ ਉਹ ਘਰ ਤਾਂ ਆਪਾਂ ਬਣਾਇਆ ਨਹੀਂ, ਜੋ ਘਰ ਛੱਡ ਗਵਾਮਣਾ ਸੋ ਲੱਗਾ ਮਨ ਮਾਹੀ। ਜਿਸ ਘਰ ਨੂੰ ਕੱਲ ਨੂੰ ਛੱਡ ਕੇ ਚਲੇ ਜਾਣਾ ਉਹਦੇ ਲਈ ਤਾਂ ਮਨ ਵਿੱਚ ਪਕੜ ਹੈ, ਤੇ ਜਿਸ ਘਰ ਵਿੱਚ ਸਦੀਵ ਕਾਲ ਲਈ ਰਹਿਣਾ ਉਸ ਘਰ ਵਿੱਚ ਕਦੀ ਬੰਦੇ ਨੇ ਫੇਰੇ ਹੀ ਨਹੀਂ ਪਾਇਆ। ਉਹ ਘਰ ਕਿਵੇਂ ਲੱਭੇ? ਸਿਰਫ ਮੈਂ ਤਿੰਨ ਕੁ ਬੇਨਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਅਸੀਸ ਦਿੱਤੀ। ਪਹਿਲਾ ਘਰ ਭਾਈ ਸਿੱਖ ਲਈ ਸਾਧ ਸੰਗਤ ਹੈ, ਇਹਦੇ ਵਿੱਚ ਆਵੇ। ਦੂਜਾ ਘਰ ਸਿੱਖ ਲਈ ਸਤਿਗੁਰੂ ਹੈ, ਤੇ ਜਿਸ ਦਾ ਘਰ ਗੁਰੂ ਬਣ ਗਏ, ਤੇ ਤੀਜਾ ਘਰ ਗੁਰੂ ਉਸ ਰੱਬ ਦੇ ਘਰ ਨੂੰ ਬਣਾ ਦਿੰਦਾ ਜਿੱਥੋਂ ਕਦੀ ਕਿਸੇ ਨੂੰ ਬਾਹਰ ਧੱਕਿਆ ਨਹੀਂ ਜਾਂਦਾ। ਉਸ ਘਰ ਵੀ ਜਾਣ ਲਈ ਪਹਿਲਾ ਘਰ ਸਾਧ ਸੰਗਤ, ਸੰਗਤ ਵਿੱਚ ਆ ਕੇ ਬੰਦਾ ਇਹਨੂੰ ਅਸਲੀ ਟਿਕਾਣਾ ਬਣਾਏ, ਤੇ ਸਾਧ ਸੰਗਤ ਕੇਵਲ ਸਰੀਰ ਦੇ ਇਕੱਠਾ ਸਰੀਰਾਂ ਦੇ ਇਕੱਠ ਦਾ ਨਾਮ ਨਹੀਂ, ਸਾਧ ਸੰਗਤੋ ਜਿੱਥੇ ਬੈਠਿਆਂ ਸੱਚ ਮੁੱਚ ਆਪਣੇ ਸਤਿਗੁਰੂ ਦੇ ਨਾਲ ਪਿਆਰ ਦੀ ਗੰਢ ਹੋਰ ਪੀਡੀ ਹੁੰਦੀ ਜਾਏ। ਸਤ ਸੰਗਤ ਵੀ ਇੱਕ ਘਰ ਹੈ, ਸਤ ਸੰਗਤ ਘਰ ਵਿੱਚ ਆ ਕੇ ਪਤਾ ਲੱਗਦਾ ਕਿ ਆਪਾਂ ਗੁਰੂ ਦੇ ਘਰ ਵਿੱਚ ਕਿਵੇਂ ਰਹਿਣਾ, ਤੇ ਸਤ ਸੰਗਤ ਵਿੱਚ ਸਾਧ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਇਹ ਸੋਝੀ ਪੈਂਦੀ ਏ ਕਿ ਆ ਜਿਸ ਘਰ ਵਿੱਚ ਮੈਂ ਰਹਿਣਾ ਇਹ ਘਰ ਸਦੀਵ ਕਾਲ ਲਈ ਨਹੀਂ। ਇੱਕ ਬੜੀ ਸੋਹਣੀ ਉਦਾਹਰਨ ਹੈ ਅਦਰ ਨੂੰ ਸਮਝਾਉਣ ਦੇ ਲਈ। ਇੱਕ ਬਹੁਤ ਬਾਦਸ਼ਾਹ ਸਮਰਾਟ, ਇਹ ਹਕੀਕਤ ਵਿੱਚ ਕੇਵਲ ਮਨੋਕਲਪਤ ਨਹੀਂ, ਬਲਖ ਦਾ ਮਾਲਕ, ਬਲਖ ਬੁਖਾਰੇ ਦਾ ਸ਼ਾਸਕ, ਉਸ ਦਾ ਨਾਮ ਸੀ ਇਬਰਾਹਿਮ ਆਦਮ। ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਉਹ ਸਮਰਾਟ ਹੈ, ਸ਼ਾਸਕ ਬਹੁਤ ਚੰਗਾ। ਇੱਕ ਦਿਨ ਸ਼ਾਮ ਨੂੰ ਆਪਣੇ ਘਰ ਵਿੱਚ ਬੈਠਾ, ਸ਼ਾਇਦ ਮੈਂ ਕਦੀ ਪਹਿਲਾਂ ਸਾਂਝਾ ਕੀਤਾ ਹੋਵੇ, ਤੇ ਉਸ ਦੇ ਮਹੱਲ ਦੀ, ਉਸ ਦੇ ਘਰ ਦੀ ਛੱਤ ਉੱਪਰ ਕਿਸੇ ਦੇ ਦੌੜਨ ਦੀ ਆਵਾਜ਼ ਸੁਣਾਈ ਦਿੱਤੀ, ਪੈਰਾਂ ਦੀ ਆਹਟ ਸੁਣਾਈ ਦਿੱਤੀ। ਉਹ ਬਾਹਰ ਨਿਕਲਿਆ, ਬਾਹਰ ਨਿਕਲ ਕੇ ਪੁੱਛਦਾ ਕਿ ਕੌਣ, ਤੇ ਉੱਤੋਂ ਮਕਾਨ ਦੀ ਛੱਤ ਤੋਂ ਆਵਾਜ਼ ਆਈ, ਮੈਂ ਉਹ ਜਿਹਨੂੰ ਤੂੰ ਚੰਗੀ ਤਰ੍ਹਾਂ ਜਾਣਨਾ ਹੈ। ਕਹਿੰਦਾ ਕੌਣ, ਮੈਂ ਤੇਰੀ ਆਵਾਜ਼ ਨਹੀਂ ਪਹਿਚਾਣੀ। ਉਹਨੇ ਕਿਹਾ ਇੱਕ ਦਿਨ ਪਹਿਚਾਣੇਗਾ ਆਵਾਜ਼ ਨੂੰ। ਬਾਦਸ਼ਾਹ ਸੀ, ਉਹਨੇ ਕਿਹਾ ਗੁੱਸੇ ਚ ਆ ਕੇ ਮੇਰੇ ਘਰ ਦੀ ਛੱਤ ਉੱਪਰ ਕਿਉਂ ਦੌੜ ਰਹੇ ਹੈ? ਕਹਿਣ ਲੱਗਾ ਊਠ ਗਵਾਚ ਗਿਆ, ਊਠ ਲੱਭਣ ਆਇਆ। ਉਹਨੇ ਕਿਹਾ ਊਠ ਗਵਾਚਾ ਤੇ ਮਕਾਨ ਦੀ ਛੱਤ ਤੇ ਊਠ ਚੜ ਗਿਆ? ਕਹਿੰਦਾ ਹਾਂ, ਮੇਰਾ ਊਂਠ ਗਵਾਚਿਆ ਤੇ ਤੇਰੇ ਮਹੱਲ ਦੀ ਛੱਤ ਤੋਂ ਲੱਭਣ ਆਇਆ। ਕਹਿਣ ਲੱਗਾ ਫਿਰ ਵਾਕੀ ਤੂੰ ਮੂਰਖ ਹੋਵੇਗਾ, ਜੇ ਊਂਠ ਗਵਾਚਿਆ ਤੇ ਮਕਾਨ ਦੀ ਛੱਤ ਉੱਤੇ ਊਂਠ ਕਿਵੇਂ ਚੜ ਗਿਆ? ਇਹ ਕਦੀ ਨਹੀਂ ਹੋ ਸਕਦਾ, ਤੂੰ ਮੂਰਖ ਹੈ। ਉਹਨੇ ਸਿਰਫ ਚਿਹਰਾ ਨਹੀਂ ਦਿਖਾਇਆ, ਆਵਾਜ਼ ਹੀ ਦਿੱਤੀ, ਮੈਂ ਮੂਰਖ ਹਾਂ, ਯਾਦ ਰੱਖੀ ਤੂੰ ਵੀ ਮੂਰਖ ਹੈ। ਉਹਨੇ ਕਿਹਾ ਕਿਉਂ? ਕਹਿੰਦਾ ਜੇ ਮਕਾਨ ਦੀ ਛੱਤ ਉੱਤੇ ਊਂਠ ਨਹੀਂ ਚੜ ਸਕਦਾ, ਤੂੰ ਰੱਬ ਨੂੰ ਪਾਣ ਦੀਆਂ ਗੱਲਾਂ ਲੋਕਾਂ ਤੋਂ ਪੁੱਛਣੇ, ਜਿਹੜੇ ਤੂੰ ਕਬਜੇ ਦਿਨ ਰਾਤ ਕਰੀ ਜਾਣੇ, ਜਿਹੜੇ ਦਿਨ ਰਾਤ ਤੂੰ ਪਾਪ ਪਿਆ ਕਰਨੇ, ਚੇਤੇ ਰੱਖੀ ਰੱਬ ਕਦੀ ਨਹੀਂ ਮਿਲਣਾ ਇਹੋ ਜਿਹੇ ਕਰਮਾਂ ਵਿੱਚੋਂ। ਜੇ ਮਕਾਨ ਉੱਤੇ ਊਠ ਨਹੀਂ ਚੜ ਸਕਦਾ ਤੇ ਇਹੋ ਜਿਹੇ ਇੰਦਰੀਆਂ ਦੇ ਭੋਗਾਂ ਵਿੱਚੋਂ ਰੱਬ ਵੀ ਨਹੀਂ ਲੱਭ ਸਕਦਾ। ਬਸ ਇੰਨੀ ਗੱਲ ਕਹਿ ਕੇ ਉਹ ਆਵਾਜ਼ ਅਲੋਪ ਹੋ ਗਈ, ਸੁਣਾਈ ਨਹੀਂ ਦਿੱਤੀ। ਕੁਝ ਦਿਨਾਂ ਬਾਅਦ ਉਹਦੀ ਜ਼ਿੰਦਗੀ ਚ ਇੱਕ ਹੋਰ ਘਟਨਾ ਵਾਪਰੀ, ਸਿਰਫ ਸੰਖੇਪ ਦੀ ਸ਼ਬਦ ਫਿਰ ਘਰ ਵੱਲ ਆਉਣਾ ਹੈ। ਉਹ ਅੱਜ ਦਰਬਾਰ ਚ ਬੈਠਾ ਹੈ, ਉਹਨੂੰ ਉਹ ਗੱਲ ਰਾਤ ਵਾਲੀ ਸਤਾਉਂਦੀ ਏ ਪਰ ਕਿਸੇ ਨੂੰ ਸਾਂਝੀ ਵੀ ਨਹੀਂ ਕਰਦਾ। کہ لوگ کہن گے کہ بادشاہ نو کسے نے مورخ کہہ دیتا، پر اج اس دے محل دے وچ جتھے وہ بیٹھا ہے ایک فقیر آیا، وہ تیزی دے نال اے دے محل دے مین دروازے چو اندر جانا چاہندا ہے، تے نوکراں نے اہلکاراں نے روک لیا، کہن لگے رک کیڑے پاسے منہ کر کے تریا جانے، کہن لگا رات رہنا سرائیں بھی چلا ہوں، اے سرائیں میں رات رہنا آیا، تے انہاں شبد کہے اے سرائیں نہیں اے راجے دا محل ہے، تے محل دے ارتھ نے جڑا پکا ٹکانا ہوئے محل، اے پکا ٹکانا ہے راجے دا، تے انہیں اے پہرے داراں نوں شبد کہے کہن لگا کیوں مینوں روک دے ہو مورخ بنا دے ہو، اے سراغ ہے اے محل نہیں، وہ رولا پا کے اندر جان لگا، تے اینی دیر نو او بادشاہ ابراہیم باہر نکلیا، انہیں پوچھا کہ رولا کانس لی کیوں رولا پائی جان دے ہو، کہن لگے فقیر تیرے محل نو تیرے گھر نو تیرے ٹکانے نو اے سراغ کہندا ہے، فقیر نے بادشاہ وال دیکھیا ہس کے کہن لگا ہاں تسی تا نوکر ہو تانو کی پتا کہ سراں ہے کہ اے ٹکانا ہے، آ دیکھو جڑا سراں وچ رہن والا اے آ گیا، اینو پتا ہوئے گا کہ سراں ہے کہ محل ہے، جدو بادشاہ دے سامنے ہویا تے انہیں کیا فقیر بابا اے سراں نہیں اے میرا نج دا گھر ہے، انہیں کہا تینوں بھی سمجھ نہیں پئی یہ سراں نے، یہ سراں ہے تینوں سمجھ نہیں پئی، کہن لگا نہیں، کہندا میں اج تو 25-30 سال پہلا آیا سا، تے ایک ایک آدمی ایک ہور بیٹھا سی، میں انہوں ملیا، کہن لگا تو درست کہہ رہے ہیں، وہ میرے ابا میرے فادر میرے پتا سن، کہندا اچھا وہ تیرے تو پہلا اس تھان تے رہندے سن، کہندا ہاں اس محل چ رہندے سن، کہندا اس تو پہلا بھی کئی سال میں آیا، ایتھے ایک وڈیرا جیا بزرگ سی جڑا ہاتھ وچ سوٹی پکڑ کے چلدا سی، کہن لگے ہاں ہاں تو درست کہہ رہے ہیں فقیر، وہ میرے پتاما سن میرا دادا سی، فقیر کہندا مینوں مورخ کہن والے ہو، پھر اے دسو کہ سراں ہے کہ اے محل ہے، اے پکا گھر ہے، جے اے لوکاں دا رہن بسیرا ہے، انہیں پھر کیا نہیں نہیں اے ساڈا محل ہے، کہندا اج آیا تے تو نظر آئے ہیں، اس تو پہلا تیرا باپ سی اس تو پہلا تیرا دادا سی، میں تین وری اس عمارت دے سامنے آیا، تین وری وکھ وکھ چہرے دسے، مینوں دس کہ جدے وچ کچھ سالاں تو بعد لوگ بدل جاندے نے او محل ہوندے نے کہ سراں ہوندی، اے محل ہے کہ سراں ہے، سراں وچ صرف لوگ ایک رات تو بعد کمرے بدل دے نے، پر چیتے رکھی تسی کچھ سالاں تو بعد بدل دے ہو، بدلنا تے پیا ہے نا، تے جیڑی چیز وچ تبدیلی آ رہی ہے جتے سدا نہیں کوئی ٹکیا رہا، ایک گھر نہیں اے اصل وچ ایک سراں ہے، بس اس گل نے اس بادشاہ دے اندر نو چنجوڑ کے رکھ دیتا، گرمخو اصلیت جے میں کئی بری آپ نال سانجھ پائیے، آپ گھر بنانے نو نراشتا چ نہ لے جانا، میں بھی گرستیاں آپ گرستی ہو گھر بنانے ہاں پورا زور لانے ہاں، پر ٹکانا تے نہیں نا، مرن تو بعد صرف دیوار دے اتے ایک میخ لا کے گھر بنان والے دی تصویر ہی لٹکائی جاندی، باقی ہور کچھ بھی اوہدا نہیں، بنایا انہیں میں ٹکانا اوہدا، پر جن نے ٹکانا بنا دیا انہیں سان لا دیتے، وہ اجے بھی نکرا تے اپنے گھر دی صرف ایک دیوار اتے ایک میک وچ ٹنگی ہوئی اوہدی تصویر تو بنا اوہدا ہور کچھ بھی نہیں، جیوندے جی اونوں بناندا رہیا جیہدے وچ میک نال ٹنگ دیتا، وہ گھر بنائی نہ کہ جتھے صدیو کال لئی تھان ملنی ہے، گرو جی نے اسے گھر دے سبندھ وچ ہی اپنی رسنا تو ایک ہور بچن کے اپنا ٹکانا نہیں، بھگت رویداس جی دا ایک بچن ہوندا ہے، اونچے مندر سال رسوئی، ਘਰ ਬੜਾ ਉੱਚਾ ਤੇ ਇਹਦੀ ਜਿਹੜੀ ਰਸੋਈ ਹੈ ਜਿਹਦੇ ਵਿੱਚ ਪਕਵਾਨ ਪੱਕਦੇ ਨੇ ਇਹਦੀ ਸਰੀਰ ਦੀ ਪੂਰਤੀ ਲਈ ਉਹ ਵੀ ਅਨੇਕਾਂ ਤਰ੍ਹਾਂ ਦੇ ਨੇ ਉੱਚੇ ਮੰਦਰ ਸਾਲ ਰਸੋਈ ਇੱਕ ਘੜੀ ਫੁਨ ਰਹਿ ਨਾ ਹੋਈ ਉਸ ਘਰ ਵਿੱਚ ਇੱਕ ਘੜੀ ਵੀ ਕੋਈ ਨਹੀਂ ਟਿਕਦਾ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਇਹ ਸਰੀਰ ਇਸ ਤਰ੍ਹਾਂ ਜਿਵੇਂ ਸੁੱਕੇ ਕਾਖਾਂ ਦੀ ਇੱਕ ਛਪਰੀ ਹੈ ਟਾਟੀ ਦਾ ਅਰਥ ਹੁੰਦਾ ਹੈ ਕੁੱਲੀ ਛੰਨ ਛਪਰੀ ਇਹ ਸਰੀਰ ਇਸ ਤਰ੍ਹਾਂ ਜਿਵੇਂ ਕੱਖ ਜੋੜ ਜੋੜ ਕੇ ਇੱਕ ਨਿੱਕੀ ਜਿਹੀ ਛਪਰੀ ਬਣਾਈ ਹੈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਘਾਸ ਰਲ ਗਏ ਮਾਟੀ ਇਹ ਘਾਸ ਸੜਿਆ ਤਨ ਸੜਿਆ ਮਿੱਟੀ ਵਿੱਚ ਰਲ ਗਿਆ ਜਲ ਗਏ ਘਾਸ ਰਲ ਗਏ ਮਾਟੀ ਭਾਈ ਬੰਦ ਕੁਟੰਬ ਸਹੇੜਾ ਭਰਾ ਰਿਸ਼ਤੇਦਾਰ ਤੇ ਜਿਨ੍ਹਾਂ ਨੂੰ ਆਪਾਂ ਜੀਵਨ ਵਿੱਚ ਆਪਣੇ ਸੱਜਣ ਮਿੱਤਰ ਕਹਿੰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਆਪਣੇ ਆਪਣਾ ਘਰ ਉਹ ਸਾਰੇ ਇਕੱਠੇ ਹੋਏ ਉਹਨਾਂ ਇਕੱਠੇ ਹੋ ਕੇ ਜਿਹੜਾ ਫੈਸਲਾ ਲਿਆ ਉਹਦੇ ਉੱਤੇ ਕਿਸੇ ਨੇ ਵਿਰੋਧ ਨਹੀਂ ਕੀਤਾ ਸਾਰੇ ਇੱਕ ਜ਼ਬਾਨ ਵਿੱਚ ਹੀ ਮੰਨ ਗਏ ਕੋਈ ਵੀ ਆਪਾਂ ਕੰਮ ਕਰਨੇ ਹਨ ਉਹਦੇ ਵਿੱਚ ਕੋਈ ਨਾ ਕੋਈ ਬੰਦਾ ਆਪਣੀ ਰਾਏ ਰੱਖਦਾ ਹੈ ਕਿ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਮੈਂ ਨਹੀਂ ਚਾਹੁੰਦਾ ਕਿਸੇ ਵੀ ਸੰਸਥਾ ਵਿੱਚ ਤੁਸੀਂ ਦੇਖੋ ਪਰ ਅੰਤਲਾ ਸਮਾਂ ਐਸਾ ਜਿੱਥੇ ਕਦੀ ਕਿਸੇ ਦੀਆਂ ਦੋ ਰਾਵਾਂ ਨਹੀਂ ਹੋਇਆ ਭਾਵੇਂ ਹਜ਼ਾਰਾਂ ਪਰਿਵਾਰ ਦੇ ਜੀ ਇਕੱਠੇ ਹੋਣ ਸਾਰੇ ਇੱਕੋ ਜ਼ਬਾਨ ਵਿੱਚ ਇੱਕੋ ਗੱਲ ਉੱਤੇ ਮੋਹਰ ਲਾ ਦੇਣਗੇ ਉਹ ਕੀ ਕਿ ਨਿਕਰਾਖ ਹੈ ਬਾਬਾ ਜੀ ਨੇ ਕਿਹਾ ਭਾਈ ਭਰਾ ਬੰਦ ਰਿਸ਼ਤੇਦਾਰ ਕੁਟੰਬ ਪਰਿਵਾਰ ਦੇ ਜੀ ਭਾਈ ਬੰਦ ਕੁਟੰਬ ਸਖੇਰਾ ਓਏ ਪੀ ਲਾ ਕੇ ਕਾਂਡ ਸਵੇਰਾ ਸਾਰਿਆਂ ਨੇ ਇੱਕੋ ਜ਼ਬਾਨ ਵਿੱਚ ਕਿਹਾ ਕਿ ਇਹਨੂੰ ਹੁਣ ਘਰ ਨਹੀਂ ਰੱਖਣਾ ਚਾਹੀਦਾ ਮਹਾਰਾਜ ਕਹਿਣ ਲੱਗੇ ਇਹਨੂੰ ਆਪਣਾ ਘਰ ਕਹਿੰਦਾ ਜਿੱਥੇ ਕਿਸੇ ਵੀ ਜੀ ਨੇ ਤੈਨੂੰ ਰੱਖਣ ਦੀ ਗੱਲ ਨਹੀਂ ਕੀਤੀ ਸਾਰਿਆਂ ਨੇ ਇੱਕੋ ਗੱਲ ਕਹੀ ਵੀ ਇਹਨੂੰ ਘਰੋਂ ਕੱਢ ਦੇਣਾ ਚਾਹੀਦਾ ਭਾਈ ਬੰਦ ਕੁਟੰਬ ਸਖੇਰਾ ਓਏ ਪੀਕਾ ਲਾ ਕੇ ਕਾਂਡ ਸਵੇਰਾ ਘਰ ਕੀ ਨਾਰ ਉਰੇ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਤੂੰ ਕਿਵੇਂ ਕਹਿੰਦਾ ਮੇਰਾ ਘਰ ਤੇਰਾ ਟਿਕਾਣਾ ਇਸੇ ਨੂੰ ਚੋਜੀ ਪ੍ਰੀਤਮ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਕਹੇ ਨੇ ਦਸਮ ਦੀ ਬਾਣੀ ਵਿੱਚ ਤੋ ਤਨ ਤਿਆਗ ਤਖੀ ਸੁਣ ਰੇ ਜਗ ਪ੍ਰੇਤ ਬਖਾਨ ਤੇਰੇ ਆ ਭਜ ਜੈ ਹੈ ਤੇਰਾ ਆਪਣਾ ਘਰ ਕੀ ਹੈ ਕਿਉਂਕਿ ਅੱਜ ਦਾ ਸ਼ਲੋਕ ਹੈ ਨਿਕਰਿਆ ਘਰ ਆਓ ਤੇਰਾ ਕੋਈ ਟਿਕਾਣਾ ਨਹੀਂ ਆਪਣੇ ਘਰ ਚ ਹਜ਼ੂਰ ਕਹਿ ਰਹੇ ਨੇ ਕਿ ਤੌਰਤਨ ਤਿਆਗ ਤਿਖੀ ਸੁਣ ਰੇ ਜੜ ਉਹ ਮੂਰਖ ਮਰਨਾ ਤੇਰੇ ਸਰੀਰ ਨੂੰ ਤਿਆਗਣ ਦੀ ਖਬਰ ਸੁਣ ਕੇ ਪ੍ਰੇਤ ਬਖਾਨ ਵੈਸੇ ਪ੍ਰੇਤ ਦੇ ਅਖਰੀ ਅਰਥ ਆਪਾਂ ਅਵਗਤ ਰੂਹ ਕਰਨੇ ਆ ਪਰ ਇੱਥੇ ਬਾਹਰ ਮੁਖੀ ਇਹਦੇ ਪ੍ਰੇਤ ਦੇ ਅਰਥ ਕਰਨਗੇ ਕਰਾਂਗੇ ਮਰ ਚੁੱਕਾ ਹੈ ਮਰਿਆ ਪ੍ਰੇਤ ਬਖਾਨ ਤੇਰੇ ਆ ਭਜੈ ਹੈ ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਚਾਰ ਗਿਣੇ ਭਰਾ ਪੁੱਤਰ ਪੱਤ ਦੇ ਨਜ਼ਦੀਕ ਦੇ ਮਿੱਤਰ ਨੇੜੇ ਦੇ ਸਾਥੀ ਨੇੜੇ ਦੇ ਰਿਸ਼ਤੇਦਾਰ ਸਾਰੇ ਘਰ ਚ ਪਏ ਕੋਈ ਬੰਦੇ ਨੂੰ ਕਹਿ ਰਹੇ ਨੇ ਬੇਗ ਨਕਾਰੋ ਆਇਸ ਦੇਖ ਹੈ ਸਾਰੇ ਹੁਕਮ ਦੇ ਰਹੇ ਨੇ ਆਪਣੇ ਆਪਣੇ ਵਿਚਾਰ ਰੱਖਦੇ ਨੇ ਜਿਤਨੀ ਜਲਦੀ ਹੋਵੇ ਇਹਨੂੰ ਘਰੋਂ ਬਾਹਰ ਕੱਢ ਲਓ ਬੇਗ ਨਕਾਰੋ ਆਇਸ ਦੇਖ ਹੈ ਅਗਲਾ ਬਚਨ ਮਨਾ ਤੂੰ ਘਰ ਬਣਾਇਆ ਭੌਣ ਭੰਡਾਰ ਧਰਾ ਦਰ ਜੇ ਤੱਕ ਇੱਥੇ ਵੀ ਚਾਰ ਪੰਜ ਸ਼ਬਦ ਭੌਣ ਦਰ ਤੇ ਭਵਨ ਭੰਡਾਰ ਦਰ ਤੇ ਜਿਤਨੇ ਖਜ਼ਾਨੇ ਜਮ੍ਹਾਂ ਕੀਤੇ ਧਰਾ ਦਾ ਅਰਥ ਜ਼ਮੀਨਾਂ ਤੇ ਗੜ ਦਾ ਅਰਥ ਕਿਲੇ ਕੀ ਭਵਨ ਕੀ ਖਜ਼ਾਨੇ ਕੀ ਕਿਲੇ ਤੇ ਕੀ ਜ਼ਮੀਨਾਂ ਬਸ ਜਿਹਨੂੰ ਤੂੰ ਜਿਉਂਦੇ ਜੀ ਕਿਹਾ ਸਭ ਕੁਛ ਮੇਰਾ ਪਿਆਰਿਆ ਸੱਚ ਜਾਣੀ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਮਰ ਦੇ ਦਮ ਵੇਲੇ ਤੈਨੂੰ ਕਿਸੇ ਨਾ ਘਰ ਵਿੱਚ ਫੂਕਿਆ ਨਾ ਆਪਣੀ ਜ਼ਮੀਨ ਵਿੱਚ ਫੂਕਿਆ ਤੋ ਤਨ ਤਿਆਗ ਤਹੀ ਸੁਣ ਰੇ ਜੜ ਪ੍ਰੇਤ ਬਖਾਨ ਤੇਰੇ ਹੈ ਭਜ ਜੈ ਹੈ ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਦੈ ਹੈ ਪੌਣ ਭੰਡਾਰ ਧਰਾਗੜ ਜੇਤਕ ਛਾਡਕ ਪੁਰਾਣ ਬਿਰਗਾਨ ਕਹਿ ਹੈ ਚੇਤ ਰੇ ਚੇਤ ਚੇਤ ਮਹਾਪਛ ਅੰਤ ਕੀ ਬਾਰ ਅਕੇਲੋ ਹੀ ਜੈ ਹੈ ਮਨਾ ਤੂੰ ਅੰਤਲੇ ਸਮੇਂ ਇਹ ਘਰ ਤੇਰੇ ਨਾਲ ਨਿਭਣਾ ਹੈ ਤੂੰ ਅਜੇ ਵੀ ਨਿਕਰਾਖ ਹੈ ਮੈਂ ਬੇਨਤੀ ਕੀਤੀ ਪਹਿਲਾ ਘਰ ਸਤ ਸੰਗਤ ਨੂੰ ਬਣਾਈਏ, ਇਸ ਘਰ ਵਿੱਚ ਆ ਕੇ ਗੁਰੂ ਦਾ ਘਰ ਲੱਭੀਏ। ਹੁਣ ਭਾਵੇਂ ਅਸੀਂ ਗੁਰੂ ਘਰ ਕਹਿੰਦੇ ਹਾਂ ਇਮਾਰਤ ਨੂੰ, ਕਿਉਂਕਿ ਇਹਨਾਂ ਮੁਲਕਾਂ ਵਿੱਚ ਗੁਰਦੁਆਰੇ ਨੂੰ ਗੁਰੂ ਘਰ ਕਿਹਾ ਜਾਂਦਾ। ਪਿਆਰਿਓ, ਬਾਹਰ ਮੁਖੀ ਗੁਰੂ ਘਰ ਤੁਰ ਕੇ ਆਉਣਾ ਬਹੁਤ ਸੌਖਾ ਜੇ, ਪਰ ਅੰਦਰ ਆਤਮਿਕ ਗੁਰੂ ਘਰ ਵਿੱਚ ਪ੍ਰਵੇਸ਼ ਕਰਨਾ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਸਤ ਸੰਗਤ ਨੂੰ ਘਰ ਬਣਾ, ਫਿਰ ਗੁਰੂ ਨੂੰ ਆਪਣਾ ਘਰ ਬਣਾ। ਤੇ ਗੁਰੂ ਨੂੰ ਆਪਣਾ ਘਰ ਕਿਵੇਂ ਬਣਾਇਆ ਜਾਂਦਾ, ਇਹ ਸਾਰੇ ਤੁਹਾਨੂੰ ਬਚਨ ਚੇਤੇ ਹੈ। ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਹਾ, ਗੁਰੂ ਘਰ ਵਿੱਚ ਆਉਣ ਦਾ ਅਰਥ ਇੱਕ ਤਾਂ ਬਾਹਰ ਮੁਖੀ ਇਹ ਮੱਥਾ ਟੇਕਣਾ, ਸੇਵਾ ਕਰਨੀ। ਕਹਿੰਦੇ ਨੇ ਅਸਲ ਵਿੱਚ ਗੁਰੂ ਘਰ ਵਿੱਚ ਬੰਦਾ ਉਹ ਦਿਨ ਪ੍ਰਵੇਸ਼ ਕਰਦਾ ਜਿਸ ਦਿਨ ਗੁਰੂ ਦੀ ਆਗਿਆ ਨੂੰ ਸਤ ਬਚਨ ਕਰਕੇ ਮੰਨ ਲੈਂਦਾ। ਉਹ ਦਿਨ ਗੁਰੂ ਘਰ ਵਿੱਚ ਆਇਆ, ਜੇ ਆਗਿਆ ਹੀ ਨਹੀਂ ਮੰਨੀ। ਸਕੂਲ ਵਿੱਚ ਬੱਚਾ ਜਾਏ ਪਰ ਜੇ ਉਹਨੇ ਤਾਲੀਮ ਨਹੀਂ ਲਈ, ਪੜ੍ਹਾਈ ਨਹੀਂ ਲਈ, ਤੇ ਕਾਹਦਾ ਸਕੂਲ ਵਿੱਚ ਗਿਆ। ਹਜ਼ੂਰ ਨੇ ਕਿਹਾ ਸਤ ਸੰਗਤ ਵਿੱਚੋਂ ਸਮਝ ਪਏਗੀ ਗੁਰੂ ਘਰ ਕਿਵੇਂ ਆਉਣਾ, ਤੇ ਗੁਰੂ ਘਰ ਆਉਣ ਦੇ ਅਰਥ ਨੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਇਹ ਕਦੀ ਨਿਕਰੇ ਨਹੀਂ ਹੁੰਦੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ, ਤਾਪਸ ਕੋ ਕਰ ਕੱਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਗੁਰੂ ਘਰ ਵਿੱਚ ਥਾਂ ਬਣਦੀ ਏ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਗੁਰੂ ਨੂੰ ਵੇਚਦੈ। ਹੁਣ ਮਨ ਹੀ ਤਾਂ ਵੇਚਣਾ ਮੁਸ਼ਕਲ ਹੈ। ਮਨ ਵੇਚਣ ਦਾ ਅਰਥ ਕਿ ਆਪਣੇ ਮਨ ਦੀ ਹਰ ਹਰਕਤ ਨੂੰ, ਆਪਣੇ ਮਨ ਦੇ ਹਰ ਫੁਰਨੇ ਨੂੰ ਛੱਡ ਦੇਣਾ। ਜੋ ਗੁਰੂ ਜੀ ਨੇ ਕਿਹਾ ਉਹਨੂੰ ਸਤ ਬਚਨ ਕਰਕੇ ਸਵੀਕਾਰ ਲੈਣਾ। ਵਕਤੀ ਤੌਰ ਤੇ ਭਾਵੇਂ ਸਾਨੂੰ ਉਹਦੀ ਸਮਝ ਨਹੀਂ ਪੈਂਦੀ ਪਈ, ਪਰ ਲੰਮੀ ਨਜ਼ਰ ਨਾਲ ਸੋਚੀਏ ਜੋ ਗੁਰੂ ਕਹਿੰਦਾ ਉਹਦੇ ਮੰਨਣ ਵਿੱਚ ਹੀ ਭਲਾ ਹੈ। ਉਹਨੂੰ ਆਗਿਆ ਨੂੰ ਅੰਦਰ ਸਹਿ ਲੈ। ਜਿਹੜਾ ਗੁਰੂ ਘਰ ਵਿੱਚ ਰਿਹਾ ਗੁਰਮੁਖੋ, ਉਹ ਕਦੀ ਨਿਕਾਰਾ ਨਹੀਂ। ਇਹ ਗੱਲ ਵੱਖਰੀ ਵਕਤ ਦੇ ਲੋਕਾਂ ਨੇ ਭਾਵੇਂ ਕਿਹਾ ਕਿ ਇਹਨਾਂ ਦੇ ਟਿਕਾਣੇ ਕੋਈ ਨਹੀਂ, ਇਹ ਗੁਰੂ ਘਰ ਵਿੱਚ ਆ ਕੇ ਬੈਠ ਗਏ ਨੇ, ਤੇ ਰੱਬ ਮਿਹਰ ਕਰੇ ਕਿ ਜਿਉਂਦੇ ਜੀ ਇਹ ਮੋਹਰ ਲੱਗ ਜਾਏ ਵੀ ਇਹਦਾ ਟਿਕਾਣਾ ਕੇਵਲ ਗੁਰਦੁਆਰਾ ਗੁਰੂ ਘਰ ਹੀ ਰਹਿ ਗਿਆ ਹੈ। ਤੇ ਜੇ ਅੰਦਰੋਂ ਗੁਰੂ ਘਰ ਵਿੱਚ ਥਾਂ ਮਿਲ ਜਾਏ, ਤੇ ਪਿਆਰਿਓ ਜਿਹੜੇ ਘਰਾਂ ਵਾਲੇ ਨੇ ਕੱਲ ਨੂੰ ਨਿਘਰੇ ਹੋ ਜਾਣਗੇ। ਜਿਹਨੂੰ ਅੰਦਰੋਂ ਥਾਂ ਮਿਲ ਗਈ ਉਹਨੂੰ ਲੋਕ ਪਰਲੋਕ ਵਿੱਚ ਕਦੀ ਕੋਈ ਨਿਘਰਾ ਨਹੀਂ ਕਹਿ ਸਕੇਗਾ। ਇਹੀ ਗੱਲ ਬਾਬੇ ਅਮਰਦਾਸ ਜੀ ਨੇ ਕਹੀ ਸੀ। ਸਿਰ ਮੈਂ ਦੋ ਉਦਾਹਰਨਾਂ ਇਤਿਹਾਸਕ ਦੇਣੀਆਂ ਚਾਹੁੰਦਾ। ਗੱਲ ਚਲੀ ਕਬਰ ਦੀ ਕਿ ਕਬਰ ਆਵਾਜ਼ਾਂ ਮਾਰ ਰਹੀ ਹੈ ਨਿਘਰਿਆ ਘਰ ਆਹੋ। ਬਾਬੇ ਅਮਰਦਾਸ ਨੇ ਗੁਰੂ ਦੀ ਆਗਿਆ ਨੂੰ ਸਹਿਆ, ਤੇ ਸਹਿਆ ਕਿਵੇਂ? ਕੇਵਲ ਇਸ ਤਰ੍ਹਾਂ ਨਹੀਂ ਕਿ ਆਪਾਂ ਆਗਿਆ ਦੇ ਅਰਥ ਕਰਨੇ ਸੁੱਖ ਮਿਲ ਗਿਆ, ਗੁਰੂ ਨੇ ਦਾਤਾਂ ਦਿੱਤੀਆਂ, ਪਰਮਾਤਮਾ ਰੱਬ ਖੇਡ ਵਰਤਾਏ, ਕੱਲ ਨੂੰ ਸੁੱਖ ਦੀ ਥਾਂ ਤੇ ਦੁੱਖ ਆ ਜਾਏ। ਬੇਨਤੀ ਕਰਾਂ, ਸੁੱਖ ਮਿਲਿਆ ਤੇ ਗੁਰੂ ਦਾ ਬਚਨ, ਗੁਰੂ ਦੀ ਬਖਸ਼ਿਸ਼, ਤੇ ਕੱਲ ਨੂੰ ਦੁੱਖ ਆ ਜਾਏ ਤੇ ਕੀ ਮੈਂ ਉਹਨੂੰ ਉਸ ਤਰ੍ਹਾਂ ਅਰਦਾਸ ਕਰਾਂਗਾ ਜਿਸ ਤਰ੍ਹਾਂ ਮੈਂ ਅਰਦਾਸ ਸ਼ੁਕਰਾਨੇ ਦੀ ਸੁੱਖ ਦੀ ਕਰਨਾ ਆ? ਪੁੱਤਰ ਦੀ ਦਾਤ ਦੀ ਅਰਦਾਸ ਤਾਂ ਖੁਸ਼ੀ ਨਾਲ ਮਾਪੇ ਕਰਨ ਆਉਂਦੇ ਨੇ, ਪਰ ਜਾਣ ਤੋਂ ਬਾਅਦ ਉਹਨੇ ਚਾਹ ਨਾਲ ਕੋਈ ਆਏਗਾ ਸੰਸਕਾਰ ਕਰਨ ਤੋਂ ਬਾਅਦ, ਜਿੰਨੇ ਚਾਹ ਨਾਲ ਜਨਮ ਤੋਂ ਬਾਅਦ ਕੋਈ ਆਇਆ ਸੀ? ਨਹੀਂ, ਘਰ ਦਾ ਅਰਥ ਗੁਰੂ ਦੀ ਆਗਿਆ ਨੂੰ ਉਹਦੇ ਸਮਰਪਿਤ ਹੋ ਕੇ ਸਹਿਣਾ। ਤੇ ਗੁਰੂ ਅਮਰਦਾਸ ਜੀ ਨੇ ਇੰਨੀ ਆਗਿਆ ਮੰਨੀ, ਜਦੋਂ ਉਹਨਾਂ ਬਾਣੀ ਪੜ੍ਹੀ ਤੇ ਤਾਂ ਵੀ ਕਹਿਣ ਲੱਗੇ ਮੈਂ ਇਸ ਤਰ੍ਹਾਂ ਬਾਣੀ ਪੜ੍ਹਨਾ ਜਿਵੇਂ ਇੱਕ ਸਤਵੰਤੀ ਸੁਹਾਗਣ ਪਤੀ ਦੀ ਆਗਿਆ ਵਿੱਚ ਚੱਲਦੀ ਏ। ਕਹਿਣ ਲੱਗੇ ਮੈਂ ਇਸ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਨਾ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਤੇ ਐਰਨ ਦੇ ਸਿਰ ਦੇ ਉੱਪਰ ਵਦਾਨ ਦੀਆਂ ਸੱਟਾਂ। ਇਹ ਕੇਵਲ ਕਾਵਕ ਅਲੰਕਾਰ ਨਹੀਂ, ਆਪਾਂ ਕਹੀਏ ਜੀ ਕਵਿਤਾ ਰਾਜ ਦਿੱਤੀ, ਉਹਨਾਂ ਦਾ ਅਨੁਭਵ ਤੇ ਸ਼ਬਦ ਕਹਿ। ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜੋ ਸਿਰ ਦੇ, ਮੰਤਨ ਆਗੈ ਰਾਖ ਹੈ, ਉਹ ਵੀ ਸੇਵ ਕਰੇ, ਉਹ ਵੀ ਸੇਵ। ਇੰਨੀ ਸੇਵਾ ਕਰਨ ਵਾਲਾ ਮਹਾਂਪੁਰਖ ਜਿਸ ਦਿਨ ਠੋਕਰ ਲੱਗ ਕੇ ਜ਼ਮੀਨ ਤੇ ਡਿੱਗਦੇ ਨੇ ਤੇ ਇੱਕੋ ਆਵਾਜ਼ ਆਉਂਦੀ ਏ, ਕੌਣ ਮਰਦਾਵੀ ਆਵਾਜ਼ ਕਹਿ ਰਹੀ ਏ ਕੌਣ, ਤੇ ਇਸਤਰੀ ਆਵਾਜ਼ ਕਹਿ ਰਹੀ ਸੀ ਯੇ ਅਮਰੂ ਬੇਨਗਾ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬਹੂ ਚੈਨ ਕਰਤਾ। ਇਹ ਗੁਰੂ ਮਹਿਮਾ ਗ੍ਰੰਥ ਦੇ ਸ਼ਬਦ ਨੇ। ਬੇਨਵਾ ਦਰ ਤੇ ਜਿਹਦਾ ਕੋਈ ਟਿਕਾਣਾ ਨਹੀਂ। ਕਹਿਣ ਲੱਗੇ ਨਿਕਰਾ ਕੌਣ ਹੈ, ਅਮਰੂ ਜੀ ਦੀ ਕੋਈ ਥਾਂ ਨਹੀਂ। ਜੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਜਦੋਂ ਕਿਹਾ ਨਿਕਰਾ ਤੇ ਉਸ ਮਹਾਂਪੁਰਖ ਨੇ ਗਾਗਰ ਮੋਢੇ ਤੇ ਰੱਖੀ ਤੇ ਆਵਾਜ਼ ਦਿੱਤੀ, ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਹੋ, ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ। ਨੀ ਘਰਾ ਤੂੰ ਕਿਵੇਂ ਕਹਿ ਦਿੱਤਾ, ਮੇਰਾ ਟਿਕਾਣਾ ਮੇਰੀ ਘਰ ਮੇਰੀ ਥਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਹੈ, ਮੇਰੀ ਘਰ ਮੇਰਾ ਪਰਿਵਾਰ ਮੇਰਾ ਸੰਬੰਧੀ ਸਭ ਕੁਛ ਗੁਰੂ ਹੈ। ਉਹ ਕਦੀ ਨਿਕਰੇ ਨਹੀਂ। ਸਿਰਫ ਇੱਕ ਦੋ ਹੋਰ ਉਦਾਹਰਨ, ਕਬਰਾਂ ਦੀ ਗੱਲ ਚੱਲੀ ਅੱਜ ਕਿਉਂਕਿ ਬਾਬਾ ਫਰੀਦ ਸਾਹਿਬ ਇਸਲਾਮੀ ਸ਼ਰ੍ਹਾਂ ਦੀ ਗੱਲ ਕਰਦੇ ਨੇ ਸੀ, ਮੰਨੀਏ ਆਪਣੀ ਰਚਨਾ ਵਿੱਚ। ਜਿਨ੍ਹਾਂ ਨੇ ਗੁਰੂ ਘਰ ਵਿੱਚ ਸੇਵਾ ਕੀਤੀ ਉਹ ਨਿਕਰੇ ਨਹੀਂ। ਭਾਈ ਸਾਹਿਬ ਭਾਈ ਮਰਦਾਨਾ ਕਿੰਨੀ ਸੇਵਾ ਹੈ ਉਹਨਾਂ ਦੀ, ਕੋਈ ਇੱਕ ਦਿਨ ਦਾ ਕੀਰਤਨ ਨਹੀਂ, ਦੋ ਦਿਨ ਦਾ ਕੀਰਤਨ ਨਹੀਂ, 50 ਸਾਲ ਦਾ ਉਹ ਕੀਰਤਨੀਆ ਬਾਬਾ ਜੀ ਦੇ ਨਾਲ 50 ਸਾਲ ਉਹਨੇ ਰਬਾਬ ਵਜਾਈ ਹੈ। ਜਿਸ ਦੀ ਗਿਣਤੀ ਮਿਣਤੀ ਕਰੀਏ 48 ਤੇ 52 ਮੰਨਿਆ ਜਾਂਦਾ, ਪਰ 50 ਸਾਲ ਉਹਨਾਂ ਕੀਰਤਨ ਕੀਤਾ। ਪਰ ਉਸ ਕੀਰਤਨ ਵਿੱਚ ਕਿਤੇ ਪਿਆਰ ਦੇ ਨਾਲ ਹਜ਼ੂਰ ਦੇ ਸਾਹਮਣੇ ਲਾਡ ਭਰੇ ਸ਼ਬਦ ਵੀ ਕਹੇ ਨੇ, ਪਰ ਜਿਹੜੀ ਅੰਤਲਾ ਵਕਤ ਉਹਨਾਂ ਦਾ ਹੁੰਦਾ ਹੈ, ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ 3 ਕਥਾਵਾਂ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਥਾਂ ਦਿੱਤੀ। ਇੱਕ ਤਾਂ ਪੂਰੀ ਦੀ ਪੂਰੀ ਤੁਕ ਉਹਨਾਂ ਭਾਈ ਸਾਹਿਬ ਨੂੰ ਦਿੱਤੀ ਕਿ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ। ਦੂਜੀ ਤੁਕ ਦਿੱਤੀ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆਂ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਤੀਜੀ ਉਹਨਾਂ ਨੇ ਇੱਕ ਪੌੜੀ ਵਿੱਚ ਸ਼ਬਦ ਹੋਰ ਕਿਹਾ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਭਾਣਾ, ਕੁੱਤੇ ਦੀ ਪੈਰੀ ਪਵੇ ਖੇੜ ਖੜਾ ਸਹਿ ਲੋਕ ਵਿਡਾਣਾ, ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮੁਰੀਦ ਬਬਾਣਾ, ਕੁੱਤਾ ਡੂਮ ਵਿਖਾਣੀ ਹੈ ਕੁੱਤਿਆਂ ਵਿੱਚ ਕੁੱਤਾ ਨਿਮਾਣਾ, ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਪਾਣਾ। ਇਹ ਪੌੜੀ ਉਹਨਾਂ ਲੋਕਾਂ ਦਾ ਉੱਤਰ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਤੁਹਾਡੇ ਬਾਬੇ ਨੇ ਇਹ ਸ਼ਬਦ ਕਹਿ ਬਰਾਸ ਵਿੱਚ, ਉਹਨਾਂ ਨੇ ਤਾਂ ਮਿਰਾਸੀ ਤੋਂ ਡੂਮ ਤੋਂ ਸ਼ਬਦ ਸੁਣੇ। ਤੇ ਭਾਈ ਸਾਹਿਬ ਨੇ ਬਾ ਦਲੀਲ ਉੱਤਰ ਦਿੱਤਾ, ਕਹਿਣ ਲੱਗੇ ਅਸਲ ਵਿੱਚ ਤੁਹਾਡੀਆਂ ਅੱਖਾਂ ਤੇ ਉੱਚੀ ਜਾਤ ਦੇ ਖੌਮੇ ਦਾ ਹਨੇਰਾ ਛਾਇਆ ਹੋਇਆ, ਕਸੀ ਉਸ ਜਿਖ ਸਿੱਖ ਦੀਆਂ ਨਜ਼ਰਾਂ ਨਾਲ ਭਾਈ ਮਰਦਾਨੇ ਨੂੰ ਦੇਖੋ ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਪ੍ਰੀਤ ਹੈ, ਪਿਆਰ ਹੈ। ਉਹਨੂੰ ਪੁੱਛੋ ਕਾਂ ਕਿ ਭਾਈ ਮਰਦਾਨੇ ਦੀ ਕੀਮਤ ਕੀ ਹੈ। 3 ਕਥਾਵਾਂ ਤੇ ਖਾਸ ਕਰਕੇ ਭਾਈ ਸਾਹਿਬ ਉਹਨਾਂ ਦੀ ਰਬਾਬ ਰਾਗ ਮਿਲਾਉਂਦੀ ਹੈ, ਸੁਰ ਮਿਲਾਉਂਦੀ ਹੈ, ਪਰ ਸ਼ਬਦ ਦੇ ਉਚਾਰਨ ਕਰਤਾ ਧੰਨ ਗੁਰੂ ਨਾਨਕ ਸਾਹਿਬ ਨੇ। ਬਾਅਦ ਵਿੱਚ ਕੀਰਤਨ ਭਾਈ ਸਾਹਿਬ ਕਰਦੇ ਨੇ, ਭਾਵੇਂ ਅੱਜ ਅਸੀਂ ਜਦੋਂ ਕੀਰਤਨੀਆਂ ਦੀ ਗੱਲ ਕਰਨੇ ਆ ਤੇ ਕਹਿੰਦੇ ਆ ਪਹਿਲੇ ਕੀਰਤਨੀਏ ਭਾਈ ਸਾਹਿਬ ਭਾਈ ਮਰਦਾਨਾ ਜੀ, ਨਹੀਂ ਹਜ਼ੂਰ ਦੇ ਘਰ ਦੇ ਪਹਿਲੇ ਕੀਰਤਨੀਏ ਖੁਦ ਗੁਰੂ ਨਾਨਕ ਸਾਹਿਬ ਜੀ, ਉਹ ਖੁਦ ਪਹਿਲਾਂ ਕੀਰਤਨ ਕਰਦੇ ਨੇ। ਮਰਦਾਨੇ ਨੂੰ ਤਾਂ ਸਿਰਫ ਇਹ ਸ਼ਬਦ ਕਹਿੰਦੇ ਨੇ ਤਾਰ ਛੇੜ ਬਾਣੀ ਆਈ ਹੈ, ਇਹ ਸ਼ਬਦ ਕਹਿੰਦੇ ਨੇ ਮਰਦਾਨਿਆ ਰਬਾਬ ਵਜਾ ਕਾਈ ਸ਼ਿਫਤ ਕਰੀਏ ਖੁਦਾ ਦੇ ਦੀਦਾਰ ਦੀ। ਸੁਰ ਹਜ਼ੂਰ ਇਸ਼ਾਰਾ ਕਰਦੇ ਨੇ ਇਸ ਰਾਗ ਦੀ ਸੁਰ ਲਾ ਤਾਰ ਛੇੜ। ਪਿਆਰਿਓ ਮਰਦਾਨਾ ਸਿਰਫ ਤਾਰ ਛੇੜਦਾ, ਹਜ਼ੂਰ ਸ਼ਬਦ ਕੀਰਤਨ ਰੂਪ ਚ ਉਚਾਰਨ ਕਰਦੇ ਨੇ ਤੇ ਉਸਦਾ ਹਾਫਜ਼ਾ ਇਤਨੀ ਰੱਬ ਨੇ ਮਿਹਰ ਕੀਤੀ ਕਿ ਜੋ ਗੁਰੂ ਜੀ ਤੱਕ ਉਚਾਰਨ ਕਰਦੇ ਨੇ ਮਰਦਾਨਾ ਨਾਲ ਹੀ ਮਿਲਤ ਬਣਾ ਕੇ ਦੁਬਾਰਾ ਗਾਉਣ ਲੱਗ ਪੈਂਦਾ ਹੈ। ਜਦੋਂ ਇਸ ਸੰਬੰਧੀ ਪੜ੍ਹਿਆ ਇੱਕ ਥਾਂ ਤੇ ਮਨ ਨੇ ਕਿਹਾ ਮਨਾਵਾ ਕਿ ਕੈਸੀ ਕਿਰਪਾਲਤਾ ਉਸ ਉੱਤੇ, ਹਜ਼ੂਰ ਸ਼ਬਦ ਉਚਾਰਦੇ ਨੇ ਮਰਦਾਨਾ ਤਾਰ ਛੇੜਦਾ, ਉਸ ਤੋਂ ਬਾਅਦ ਇੱਕੋ ਦਮ ਉਸ ਤੁਕ ਨੂੰ ਆਪਣੀ ਜ਼ੇਹਨ ਚ ਬਿਠਾ ਲੈਂਦਾ ਕਿਉਂਕਿ ਮਰਦਾਨੇ ਨੇ ਕਿਹੜਾ ਖੱਬੇ ਸੱਜੇ ਕੀਰਤਨ ਕਰਦਿਆਂ ਝਾਕਣਾ ਸੀ। ਉਹਨੇ ਦੇਖਣਾ ਨੀ ਕੌਣ ਆਇਆ, ਸਿਰਫ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਪਿਆਰ। ਉਸੇ ਵੇਲੇ ਸ਼ਬਦ ਗਾ ਦਿੰਦਾ, ਕਈ ਸ਼ਬਦ ਇੱਕ ਸਿੱਖ ਵਿਦਵਾਨ ਨੇ ਕਹਿ ਸਨ। ਉਹ ਕਹਿੰਦੇ ਠੀਕ ਹੈ ਰਬਾਬ ਦੇ ਅਰਥ ਅਸੀਂ ਸਾਜ ਕਰਨੇ ਆ, ਪਰ ਕਹਿੰਦੇ ਨੇ ਜੇ ਕਿਤੇ ਦੇ ਸੰਧੀ ਛੇਦ ਕਰੋ ਇਹਦੇ ਅਰਥ ਬਣੇਗਾ ਰੱਬ ਆਪ, ਰੱਬ ਦਾ ਅਰਥ ਅੱਲਾ ਪਰਮਾਤਮਾ ਤੇ ਆਪ ਦਾ ਅਰਥ ਪਾਣੀ। ਕਹਿਣ ਲੱਗੇ ਲੋਕ ਦੁਨੀਆਂ ਦੇ ਪਦਾਰਥਾਂ ਦਾ, ਦੁਨੀਆਂ ਦੇ ਸਵਾਦਲੀਆਂ ਚੀਜ਼ਾਂ ਨੂੰ ਤਾਂ ਚੱਖਦੀ ਪਈ ਏ, ਪਰ ਮਰਦਾਨੇ ਦੀ ਰਬਾਬ ਐਸੀ ਏ ਜਿਹੜੀ ਸੁੱਕਿਆਂ ਨੂੰ, ਸੜਿਆਂ ਨੂੰ, ਅੰਦਰੋਂ ਧੁਖਿਆਂ ਹੋਇਆਂ ਨੂੰ ਰੱਬ ਦੀ ਬੰਦਗੀ ਕਰਨ ਦੀ ਪਿਆਸ ਲਾ ਦਿੰਦੀ ਹੈ। ਇਹਦੇ ਸੰਬੰਧ ਵਿੱਚ ਬੜੇ ਸੋਹਣੇ ਸ਼ਬਦ ਕਹਿ ਸਨ, ਭਾਵੇਂ ਪੰਜਾਬੀ ਦੀਆਂ ਚਾਰ ਸਤਰਾਂ ਨੇ, ਉਹ ਲਿਖਦੇ ਨੇ ਘੱਲ ਕੇ ਫਿਰਨ ਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਣਾ ਸੀ। ਭਾਈ ਸਾਹਿਬ ਕਹਿ ਰਹੇ ਨੇ ਭਲਾ ਰਬਾਬ ਵਜਾਏ ਦਾ, ਅਸਲ ਵਿੱਚ ਰਬਾਬ ਉਹ ਵਜਾ ਸਕਦਾ, ਰਾਗ ਉਹ ਗਾ ਸਕਦਾ। ਅੱਜ ਵੀ ਤੁਸੀਂ ਦੇਖੋ ਇਸ ਦੁਨੀਆਂ ਵਿੱਚ ਰਾਗ ਗਾਣ ਵਾਲੇ ਇੱਕ ਤੋਂ ਇੱਕ ਵੱਧ ਹੋਣਗੇ। ਰਾਗ ਗਾਣਾ ਕੁਝ ਹੋਰ ਚੀਜ਼ ਹੈ, ਰਾਗ ਵਿੱਚ ਮਿਲਾ ਕੇ ਸ਼ਬਦ ਗਾਣਾ ਰੱਬ ਦੀ ਕਿਰਪਾ। ਕੀਰਤਨ ਪਰਮਾਤਮਾ ਦੀ ਦਇਆ ਤੋਂ ਦੇ ਤਰਸ ਤੋਂ ਬਿਨਾਂ ਨਹੀਂ। ਉਹ ਲਿਖਦੇ ਨੇ ਘੱਲ ਕੇ ਟਿਪਰੰਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਣਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾ ਰਹਿਆ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਜਗ ਲੋਧੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਮੈਂ ਸਿਰਫ ਜਿਹੜੀ ਬੇਨਤੀ ਕਰਨੀ ਚਾਹੁੰਦਾ, ਘਰ ਉਹਦੇ ਅੰਤਲੇ ਸਮੇਂ ਵੀ ਗੱਲ ਕਬਰ ਦੀ ਚੱਲੀ, ਸਭ ਕੁਝ ਛੱਡ ਕੇ ਹਜ਼ੂਰ ਦੇ ਚਰਨਾਂ ਚੋਂ ਸਮਰਪਿਤ ਰਿਹਾ। ਜਿਹੜੇ ਅੰਤਲੇ ਸਮੇਂ ਦੀ ਹਜ਼ੂਰ ਨਾਲ ਉਹਦੀ ਗੱਲਬਾਤ ਹੋਈ, ਉਹ ਸਾਖੀਕਾਰਾਂ ਨੇ ਆਪਣੇ ਆਪਣੇ ਢੰਗ ਨਾਲ ਲਿਖੀ ਹੈ। ਭਾਈ ਮਨੀ ਸਿੰਘ ਜੋ ਉਹਨਾਂ ਨੇ ਜਨਮ ਸਾਖੀ ਲਿਖੀ, ਉਹਦੇ ਵਿੱਚ ਸ਼ਬਦ ਦਿੱਤੇ ਨੇ। ਮੈਂ ਕਾਲਖ ਨੇ ਵੀ ਭਾਈ ਸਾਹਿਬ ਦੇ ਅੰਤਲੇ ਸਮੇਂ ਦਾ ਆਪਣੀ ਰਚਨਾ ਵਿੱਚ ਖਾਸ ਜ਼ਿਕਰ ਕੀਤਾ। ਕਹਿੰਦੇ ਨੇ ਹਜ਼ੂਰ ਨੇ ਅੰਤਲੇ ਸ਼ਬੇ ਸ਼ਬਦ ਕਹਿ ਸਨ, ਮਰਦਾਨਿਆ ਤੂੰ ਸਾਰੀ ਜ਼ਿੰਦਗੀ ਮੇਰੇ ਨਾਲ ਰਿਹਾ। ਕਹਿਣਾ ਬਹੁਤ ਸੌਖਾ ਹੈ, ਉਹਦੇ ਘਰ ਕੋਈ ਪੈਸੇ ਨਹੀਂ ਸੀ ਘਾਲਦਾ ਪਿਆ, ਉਹਦੇ ਘਰ ਕੋਈ ਤਨਖਾਹ ਨਹੀਂ ਸੀ, ਬਸ ਇੱਕੋ ਹੀ ਗੱਲ ਬਾਬੇ ਨੇ ਕਹੀ ਸੀ, ਮਰਦਾਨਿਆ ਚੋਲਾ ਮੇਰਾ ਪਾਲਾ, ਬਸ ਮੇਰਾ ਘਰ ਤੇਰਾ ਘਰ ਏ, ਤੇਰਾ ਘਰ ਮੇਰਾ ਘਰ ਏ। ਕੀਰਤਨ ਕਰਨ ਵਾਲਿਆ ਕਿਸੇ ਅੱਗੇ ਝੋਲੀ ਨਾ ਅੱਡੀ, ਜਿਸ ਚੀਜ਼ ਦੀ ਲੋੜ ਹੋਵੇ ਮੇਰੇ ਘਰੋਂ ਲੈ ਜਾਈ। ਹਜ਼ੂਰ ਨੇ ਕਿਹਾ ਤੂੰ ਆਪਣੀ ਜ਼ਿੰਦਗੀ ਦਾ ਪੂਰਾ ਸਮਾਂ ਮੇਰੇ ਨਾਲ ਲਾ ਦਿੱਤਾ, ਤੂੰ ਭੁੱਖ ਦੁੱਖ ਮੌਸਮ ਸਰਦੀ ਗਰਮੀ ਸਭ ਕੁਝ ਆਪਣੇ ਪਿੰਡੇ ਤੇ ਹੰਡਾਇਆ। ਤੇ ਇੱਕ ਵਾਰੀ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਸ਼ਬਦ ਕਹਿ ਦਿੱਤੇ ਕਿ ਪਿੰਡ ਵਿੱਚੋਂ ਆਏ ਸਨ। ਹਜ਼ੂਰ ਨੇ ਕਿਹਾ ਅੱਜ ਇੰਨਾ ਕਿਉਂ ਦਲਗੀਰ ਹੈ, ਕਿਉਂ ਉਦਾਸ ਹੈ? ਕਹਿਣ ਲੱਗਾ ਬਾਬਾ ਜੀ, ਹੇ ਮੇਰੇ ਮੁਰਸ਼ਦ, ਇਹ ਸ਼ਬਦ ਮੈਂ ਕੰਨਾਂ ਨਾਲ ਨਹੀਂ ਸੁਣ ਸਕਦਾ। ਕੀ ਕਹਿਣ ਲੱਗੇ? ਮੈਨੂੰ ਮੇਰਾਸੀ ਕਹਿਣ, ਡੂਮ ਕਹਿਣ, ਜੋ ਮਰਜ਼ੀ ਕਹਿਣ, ਸ਼ੂਦਰ ਕਹਿਣ, ਪਰ ਜਦੋਂ ਤੈਨੂੰ ਕਰਾਇਆ ਕਹਿੰਦੇ ਨੇ ਉਦੋਂ ਮੇਰੇ ਤੋਂ ਸਹਿਆ ਨਹੀਂ ਜਾਂਦਾ। ਇਹਨਾਂ ਨੂੰ ਪਤਾ ਹੀ ਨਹੀਂ ਤੁਸੀਂ ਕੀ ਹੋ। ਇਹ ਨਹੀਂ ਮੈਂ ਸੁਣ ਸਕਦਾ ਆਪ ਜੀ ਨੂੰ ਕੋਈ ਕੁਰਾਈਆ ਕਹੇ। ਖੈਰ ਹਜ਼ੂਰ ਨੇ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਸਾਰੀ ਲਾ ਦਿੱਤੀ ਉਸ ਵੇਲੇ। ਅੱਜ ਤਾਂ ਚਲੋ ਸਾਰੀ ਗੱਲ ਹਿੰਦੁਸਤਾਨ ਚ ਕੇ, ਉਸ ਵੇਲੇ ਵਰਨ ਵੰਡ ਮੁਤਾਬਕ ਹੀ ਬੰਦੇ ਦੇ ਅੰਤਲੀ ਸੰਸਕਾਰ ਕੀਤਾ ਜਾਂਦਾ ਸੀ, ਰਸਮ ਨਿਭਾਈ ਜਾਂਦੀ ਸੀ। ਬ੍ਰਾਹਮਣ ਜਲ ਪ੍ਰਵਾਹ ਹੁੰਦਾ ਸੀ, ਖੱਤਰੀ ਨੂੰ ਅਗਨ ਚਿਖਾ ਵਿੱਚ ਜਲਾਇਆ ਜਾਂਦਾ ਸੀ, ਵੈਸ਼ ਦਾ ਸਰੀਰ ਖੱਡੇ ਵਿੱਚ ਰੱਖਦੇ ਸਨ ਜੋ ਮਨੁ ਸਿਮਰਤੀ ਕਹਿੰਦੀ, ਤੇ ਸ਼ੂਦਰ ਨੂੰ ਦਬਾਇਆ ਜਾਂਦਾ ਸੀ। ਹਜ਼ੂਰ ਨੇ ਸ਼ਬਦ ਕਹਿ ਮਰਦਾਨਿਆ ਕਿ ਦੇਖ ਤੂੰ ਰਬਾਬ ਵਜਾਈ, ਜੇ ਤੂੰ ਕਹੇ ਤੇਰੇ ਜਾਣ ਤੋਂ ਬਾਅਦ ਤੇਰੀ ਦੇਹੀ ਨੂੰ ਜਲ ਪ੍ਰਵਾਹ ਕਰੀਏ। ਤੂੰ ਬ੍ਰਹਮ ਨੂੰ ਪਛਾਤਾ, ਤੂੰ ਚਾਹੇ ਚਿਖਾ ਵਿੱਚ ਤੂੰ ਚਾਹੇ ਕਬਰ ਵਿੱਚ, ਉਹਨੇ ਸ਼ਬਦ ਕਹੇ ਸਨ ਬਾਬਾ ਜੀ ਸਤਿਗੁਰੂ ਅਜੇ ਵੀ ਦੇਹ ਦੀ ਗੱਲ, ਅਜੇ ਵੀ ਸਰੀਰ ਦੀ ਗੱਲ। ਭਾਈ ਮਨੀ ਸਿੰਘ ਲਿਖਦੇ ਨੇ ਹਜ਼ੂਰ ਨੇ ਗੋਦੀ ਵਿੱਚ ਸੀਸ ਸੀ ਭਾਈ ਮਰਦਾਨਾ ਜੀ ਦਾ, ਇਹ ਸ਼ਬਦ ਕਹਿ ਮਰਦਾਨਿਆ ਤੇਰੇ ਜਾਣ ਤੋਂ ਬਾਅਦ ਕਬਰ ਵਿੱਚ ਥਾਂ ਬਣਾ ਕੇ ਤੇਰੀ ਕਬਰ ਤੇਰੀ ਥਾਂ ਬਣਾਈਏ, ਲੋਕ ਤੇਰੀ ਕਬਰ ਨੂੰ ਪੁੱਜਣਗੇ। ਹਜ਼ੂਰ ਨੇ ਉੱਤੇ ਸ਼ਬਦ ਧਿਆਨ ਦਿਆ, ਜੇ ਨਾ ਸਮਝੋ ਕਿ ਮੈਂ ਕਬਰ ਦੀ ਦੀਵਾ ਬਾਲਣ ਦੀ ਗੱਲ ਕਰਨ ਲੱਗਾ, ਲੋਕ ਤੇਰੀ ਉਸ ਥਾਂ ਨੂੰ ਸਤਿਕਾਰ ਦੇਣਗੇ। ਉਹਨੇ ਸ਼ਬਦ ਕਿਹਾ ਮਹਾਰਾਜ ਕਬਰਾਂ ਵਿੱਚ ਉਹ ਟਿਕਦੇ ਨੇ ਜਿਨ੍ਹਾਂ ਦਾ ਘਰ ਕੋਈ ਨਹੀਂ ਹੁੰਦਾ, ਜਿਹੜੇ ਨਿਕਰੇ ਹੁੰਦੇ ਨੇ, ਕਿਉਂਕਿ ਕਬਰ ਨਿਕਰਿਆਂ ਨੂੰ ਥਾਂ ਦਿੰਦੀ। ਬਾਬਾ ਜੀ ਕਬਰਾਂ ਵਿੱਚ ਉਹ ਜਾਂਦੇ ਨੇ ਜਿਨ੍ਹਾਂ ਦਾ ਸਾਂਭਣ ਵਾਲਾ ਘਰ ਕੋਈ ਨਹੀਂ, ਕੋਈ ਨਹੀਂ ਸਾਂਭਦਾ, ਨਿਕਰੇ ਬਣ ਕੇ ਕਦੇ ਜਾਂਦੇ ਨੇ। ਸਾਰੀ ਜ਼ਿੰਦਗੀ ਤੁਸੀਂ ਕੀਰਤਨ ਕਰਾਇਆ, ਜਿਹੜੇ ਸ਼ਬਦ ਕਹੇ, ਤੁਹਾਡੇ ਸ਼ਬਦ ਦੀ ਕਿਰਪਾ ਨਾਲ, ਤੁਹਾਡੀ ਨਦਰ ਨਾਲ, ਤੁਹਾਡੀ ਮਿਹਰ ਨਾਲ, ਆ ਚਮੜਾ ਵੀ ਇੱਕ ਕਬਰ ਹੈ, ਸਰੀਰ ਵੀ ਇੱਕ ਕਬਰ ਹੈ, ਤੁਹਾਡਾ ਕੀਰਤਨ ਕਰਕੇ ਸਰੀਰ ਦੀ ਕਬਰ ਚੋਂ ਨਿਕਲ ਗਿਆ, ਹੁਣ ਇਸ ਕਬਰ ਚੋਂ ਕੱਢ ਕੇ ਪੱਥਰਾਂ ਦੀ ਕਬਰ ਚ, ਮਿੱਟੀ ਦੀ ਕਬਰ ਚ ਨਾ ਪਾਈ, ਉੱਥੇ ਰੱਖੀ ਜਿੱਥੇ ਤੇਰਾ ਵਾਸਾ ਹੈ, ਜਿੱਥੇ ਤੁਹਾਡਾ ਟਿਕਾਣਾ ਹੈ। ਹੁਣ ਭਾਵੇਂ ਸਾਹੀਕਾਰ ਨੇ ਭਾਵਨਾ ਨਾਲ ਭਾਵਕਤਾ ਨੂੰ ਸ਼ਬਦ ਕਹਿ, ਅਸਲੀਅਤ ਇਹ ਕਿ ਜਿਹੜਾ ਜਿਉਂਦੇ ਜੀ ਗੁਰੂ ਕੋਲ ਆਪਣੀ ਥਾਂ ਬਣਾ ਲੈਂਦਾ, ਉਹਨੂੰ ਕਬਰਾਂ ਵਿੱਚ, ਮੜੀਆਂ ਵਿੱਚ ਨਹੀਂ, ਸਰੀਰ ਕਬਰ ਵਿੱਚ ਜਾਂਦਾ ਹੁੰਦਾ, ਪਰ ਅੰਦਰ ਵਾਲੀ ਰੂਹ ਉਹਦੀ ਗੁਰੂ ਦੇ ਘਰ ਵਿੱਚ ਚਲੀ ਜਾਂਦੀ। ਸਰੀਰ ਸ਼ਮਸ਼ਾਨ ਭੂਮੀ ਵਿੱਚ ਜਲਦਾ ਹੁੰਦਾ, ਪਰ ਅੰਦਰ ਵਾਲੀ ਆਤਮਾ ਪਰਮਾਤਮਾ ਦੇ ਘਰ ਵਿੱਚ, ਉੱਥੇ ਉਹਨੂੰ ਟਿਕਾਣਾ ਲੱਭ ਜਾਂਦਾ। ਅੱਜ ਹਜ਼ੂਰ ਨੇ, ਬਾਬਾ ਫਰੀਦ ਸਾਹਿਬ ਨੇ, ਮੰਨੋ ਕਿ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ, ਹਕੀਕਤ ਤੋਂ ਜਾਣੂ ਕਰਾਇਆ, ਤੇ ਇੱਕ ਬਹੁਤ ਸੋਹਣਾ ਅਲੰਕਾਰ ਕਹਿ ਲਈਏ ਬਣ ਕੇ, ਅਲੰਕਾਰ ਕਾਹਦਾ ਬਣਿਆ ਕਿ ਬੰਦਾ ਤੁਰਿਆ ਜਾਂਦਾ ਤੇ ਇੰਜ ਲੱਗਦਾ ਕਿ ਇਸ ਸ਼ਲੋਕ ਵਿੱਚੋਂ ਉਹਨਾਂ ਬੰਦਿਆਂ ਨੂੰ ਸਮਝਾਇਆ ਗਿਆ ਜਿਹੜੇ ਮੜੀਆਂ ਤੋਂ, ਕਬਰਾਂ ਤੋਂ, ਸ਼ਮਸ਼ਾਨ ਭੂਮੀ ਤੋਂ ਡਰਦੇ ਨੇ, ਕਿਉਂਕਿ ਬੰਦਾ ਤਰਿੰਦਾ, ਇੱਥੇ ਮੁਰਦੇ ਫੂਕੇ ਜਾਂਦੇ ਨੇ, ਮੁਰਦੇ ਦਫਨਾਏ ਜਾਂਦੇ ਨੇ। ਹਜ਼ੂਰ ਨੇ ਸ਼ਬਦ ਬਚਨ ਕੀਤੇ, ਫਰੀਦਾ ਗੌਰ ਨਿਮਾਣੀ ਸੱਡ ਕਰੇ। ਗੌਰ ਦਾ ਅਰਥ ਹੈ ਕਬਰ, ਨਿਮਾਣੀ ਦਾ ਅਰਥ ਹੈ ਜਿਹਨੂੰ ਕੋਈ ਵੀ ਥਾਂ ਨਹੀਂ ਦਿੰਦਾ, ਉਹਨੂੰ ਕਿਸੇ ਨੇ ਮਾਣ ਦਿੱਤਾ ਹੈ। ਜੇ ਲੋਕਾਂ ਕਬਰਾਂ ਵਿੱਚ ਫੁੱਲ ਰੱਖਦੇ ਨੇ, ਚੇਤੇ ਰੱਖਿਓ, ਉਹ ਕਬਰ ਨੂੰ ਮਾਣ ਨਹੀਂ ਦੇਣ ਜਾਂਦੇ ਪਏ, ਉਹ ਕਬਰ ਦੇ ਵਿੱਚ ਸੁੱਤੇ ਹੋਏ ਘਰ ਦੇ ਜੀ ਨੂੰ ਮਾਣ ਦੇਣ ਜਾਂਦੇ ਪਏ। ਪਹਿਲਾਂ ਕਿਸੇ ਨੇ ਕੋਈ ਮਾਣ ਨਹੀਂ ਦਿੱਤਾ, ਕੋਈ ਟਿਕਾਣਾ ਨਹੀਂ। ਗੌਰ ਨਿਮਾਣੀ ਸੱਡ ਕਰੇ, ਆਵਾਜ਼ਾਂ ਮਾਰ ਰਹੀ ਹੈ, ਨੇ ਘਰਿਆ ਘਰ ਆਓ, ਨਿਘਰੇ ਬੰਦੇ, ਤੇਰਾ ਕੋਈ ਟਿਕਾਣਾ ਨਹੀਂ, ਅਸਲ ਵਿੱਚ ਤੇਰਾ ਮੈਂ ਟਿਕਾਣਾ ਵਾਂ, ਮੈਂ ਹੀ ਤੇਰਾ ਘਰ ਹਾਂ, ਮੈਂ ਹੀ ਤੈਨੂੰ ਆਪਣੀ ਥਾਂ ਦੇਣੀ ਹੈ। ਤਾਂ ਹੀ ਇੱਕ ਅਦੀਬ ਨੇ ਸ਼ਬਦ ਲਿਖੇ ਸਨ, ਬਾਣੀ ਨੇ ਵੀ ਇਹ ਮੰਨਿਆ ਕਿ ਕਬਰ ਇਹੋ ਜਿਹੀ ਥਾਂ ਦਿੰਦੀ ਏ ਕਿ ਬੰਦੇ ਨੂੰ ਪਰਤ ਕੇ ਬਾਹਰ ਨਹੀਂ ਨਿਕਲਣਾ ਪੈਂਦਾ। ਤੇ ਜੇ ਅਸੀਂ ਥੋੜਾ ਜਿਹਾ ਹੋਰ ਬੇਨਤੀ ਮੇਰੀ ਨੂੰ ਸਮਝਿਓ, ਬਾਣੀ ਵਿੱਚ ਨਾ ਇਹਨੂੰ ਜੇ ਹੋਰ ਅਸੀਂ ਅਰਥਾਂ ਵਿੱਚ ਵਾਚੀਏ ਕਿ ਕਬਰ ਨਿਘਰਿਆਂ ਦਾ ਘਰ ਏ ਤੇ ਸਮਰੱਥ ਗੁਰੂ ਵੀ ਉਹਨਾਂ ਦਾ ਘਰ ਏ ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਰਹਿ ਜਾਂਦਾ। ਇੱਕ ਵਾਰ ਅਰਜ਼ ਕੀਤੀ ਸੀ ਕਬਰ ਵਿੱਚ ਤਿੰਨ ਬਹੁਤ ਵੱਡੇ ਗੁਣ ਨੇ, ਪਰ ਗੁਰੂ ਗੁਣੀ ਨਿਦਾਨ ਹੈ। ਇੱਥੇ ਦੇ ਗੌਰ ਨਿਮਾਣੀ ਸੱਡ ਕਰੇ, ਨਿਘਰਿਆ ਘਰ ਆਓ, ਕਬਰ ਵਿੱਚ ਸਭ ਤੋਂ ਪਹਿਲਾ ਗੁਣ ਇਹ ਵੇ ਕਿ ਜਿਸ ਦੀ ਕੋਈ ਥਾਂ ਨਹੀਂ ਉਹਦੀ ਥਾਂ ਬਣ ਜਾਂਦੀ ਹੈ। ਦੂਸਰਾ ਕਬਰ ਵਿੱਚ ਗੁਣ ਹੈ ਕਿ ਉਹ ਬੰਦੇ ਦੇ ਐਬ ਢੱਕ ਦਿੰਦੀ ਏ, ਸਰੀਰ ਤੇ ਪਰਦੇ ਪਾਉਂਦੀ ਏ। ਤੀਸਰਾ ਕਬਰ ਦਾ ਗੁਣ ਹੈ ਕੁਝ ਸਮੇਂ ਤੋਂ ਬਾਅਦ ਆਪਣੇ ਵਿੱਚ ਮਿਲਾ ਲੈਂਦੀ ਹੈ। ਤੇ ਜੇ ਅਸੀਂ ਇਹਨੂੰ ਗੁਰੂ ਜੀ ਵਾਲੇ ਪਾਸੇ ਲਿਜਾਈਏ ਤੇ ਭਾਈ ਸਾਹਿਬ ਨੇ ਖਾਸ ਕਰਕੇ ਇਸ ਸ਼ਲੋਕ ਦੀ ਵਿਆਖਿਆ ਕਰਦਿਆਂ ਟੁਕਾਇਆ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੌਰ ਸਮਾਵੈ, ਸ਼ਬਦ ਸੁਰਤ ਸਾਵਧਾਨ ਹੋਏ ਉਹ ਆਪ ਗਵਾਵੈ। ਤਨ ਧਰਤੀ ਕਰ ਧਰਮਸ਼ਾਲ ਮਨ ਦਬ ਵਿਛਾਵੈ ਲੱਤਾਂ ਹੇਠ ਲਤਾੜੀਐ ਗੁਰ ਸ਼ਬਦ ਕਮਾਵੈ। ਕਬਰ ਨੇ ਘਰੇ ਦਾ ਘਰ, ਤੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਜਿਸ ਬੰਦੇ ਦੀ ਕੋਈ ਵੀ ਥਾਂ ਨਹੀਂ ਰਹਿੰਦੀ, ਬੰਦਾ ਅਖੀਰ ਤੇ ਇੱਥੇ ਆ ਕੇ ਮੱਥਾ ਟੇਕ ਕੇ ਕਹਿੰਦਾ ਬਾਬਾ ਜੀ ਬਸ ਹੁਣ ਘਰ ਤੇਰੇ ਹੀ ਮੇਰਾ ਆਸਰਾ ਰਹਿ ਗਿਆ ਹੈ। ਤੇ ਕਬਰ ਵੀ ਉਦੋਂ ਹੀ ਥਾਂ ਬਣਦੀ ਹੈ ਜਦੋਂ ਕੋਈ ਆਪਣਾ ਨਹੀਂ ਰਹਿੰਦਾ। ਤੇ ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਢੰਗ ਨਾਲ ਬਿਆਨਿਆ, ਪਰ ਕਿਹਾ ਤਾਂ ਜ਼ਰੂਰ ਨਾ ਕਿ ਜਾਗ ਲਿਖੋ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗੀ ਸੋਪੀ ਸੰਗ ਨਾ ਹੋਇਆ, ਮਾਤ ਪਿਤਾ ਸੁਤ ਜਾਂ ਬੰਦ ਜਾਂ ਨਿਖਿਤ ਜਾਂ ਸੋ ਕੀਨਾ, ਜਿਉ ਛੁੱਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਨਿਕਾਰਾ ਹੀ ਹੈ ਨਾ, ਜਿਸ ਨੂੰ ਕੋਈ ਨਾ ਰੱਖੇ ਉਹਨੂੰ ਕਬਰ ਰੱਖ ਦੀਏ। ਇਸ ਲਈ ਤੇ ਜਿਸ ਬੰਦੇ ਨੂੰ ਦੁਨੀਆਂ ਵਿੱਚ ਕੋਈ ਨਾ ਰੱਖੇ ਉਹਨੂੰ ਸਮਰੱਥ ਗੁਰੂ ਰੱਖ ਲੈਂਦਾ ਹੈ। ਜਦੋਂ ਅਸੀਂ ਪਰਿਵਾਰ ਚੋਂ ਦੁਖੀ ਹੁੰਦੇ ਹਾਂ ਕਿਹਦੇ ਅੱਗੇ ਆ ਕੇ ਅਰਦਾਸ ਕਰਨੇ ਆ? ਜਦੋਂ ਅਸੀਂ ਸਮਾਜ ਚੋਂ ਦੁਖੀ ਹੁੰਦੇ ਹਾਂ ਕਲਪਨੇ ਹਾਂ ਕਿਹਦੇ ਅੱਗੇ ਆ ਕੇ ਅਰਦਾਸ ਕਰਨੇ ਆ? ਜਦੋਂ ਅੱਤ ਦੇ ਪਰਮ ਸਨੇਹੀ ਬੰਦੇ ਵੀ ਧੋਖਾ ਦੇ ਜਾਂਦੇ ਨੇ ਉਦੋਂ ਆ ਕੇ ਕਹਿੰਦੇ ਹਾਂ ਨਹੀਂ ਸਤਿਗੁਰੂ ਤੇਰੇ ਤੋਂ ਬਿਨਾਂ ਮੇਰਾ ਸਹਾਰਾ ਕੋਈ ਨਹੀਂ। ਕਬਰ ਨੇ ਘਰਿਆਂ ਦੀ ਨਿਥਾਵਿਆਂ ਦੀ ਥਾਂ ਹੈ ਤੇ ਗੁਰੂ ਵੀ ਨਿਥਾਵਿਆਂ ਦੀ ਥਾਂ ਹੈ। ਦੂਸਰਾ, ਬੰਦਾ ਜਿਸ ਮਰਜ਼ੀ ਬਿਮਾਰੀ ਨਾਲ ਖਤਮ ਹੋਵੇ, ਉਹਦੇ ਜਿਸਮ ਵਿੱਚੋਂ ਭਾਵੇਂ ਬਦਬੋ ਆਉਂਦੀ ਹੋਵੇ, ਕਿਰਮ ਚੱਲੇ ਹੋਣ, ਉਹਦੇ ਤਨ ਨੂੰ ਆਪਣੇ ਨੱਕ ਤੇ ਕੱਪੜੇ ਰੱਖ ਕੇ ਕੋਈ ਕਬਰ ਤੱਕ ਲਿਆਵੇ, ਪਰਿਵਾਰ ਦੇ ਜੀ ਤਾਂ ਜ਼ਰੂਰ ਸੰਕੋਚ ਕਰਨਗੇ ਉਹਦੇ ਤਨ ਨੂੰ ਹੱਥ ਲਾਉਂਦਿਆਂ, ਪਰ ਕਬਰ ਕਦੀ ਨਹੀਂ ਕਹਿੰਦੀ ਇਹਦੇ ਜਿਸਮ ਵਿੱਚ ਕਿਰਮ ਨੇ, ਇਹਦੇ ਤਨ ਚੋਂ ਬਦਬੋ ਆਉਂਦੀ, ਮੈਨੂੰ ਥਾਂ ਨਹੀਂ ਦੇਣੀ। ਜਿਸ ਨੂੰ ਘਰ ਦੇ ਮੰਜੇ ਵਿੱਚ ਕੋਈ ਪਾਉਣ ਨੂੰ ਤਿਆਰ ਨਹੀਂ, ਕਬਰ ਉਹਨੂੰ ਵੀ ਆਪਣੇ ਕੋਲ ਰੱਖ ਦੀਏ। ਤੇ ਯਾਦ ਰੱਖੋ ਇਹੋ ਜਿਹਾ ਰੱਖ ਦੀਏ, ਖੁੱਲਾ ਨਹੀਂ ਛੱਡਦੀ, ਆਪਣੇ ਸੀਨੇ ਨਾਲ ਲਾ ਕੇ ਮਿੱਟੀ ਪਾ ਕੇ ਸਦਾ ਲਈ ਢੱਕ ਲੈਂਦੀ ਹੈ। ਉਹਦੇ ਐਪ, ਉਹਦੀਆਂ ਬਿਮਾਰੀਆਂ, ਸਭ ਕੁਝ ਕਬਰ ਨੇ ਢੱਕ ਲਿਆ। ਗੁਰਮੁਖੋ ਅਸਲੀਅਤ, ਜੇ ਇਹ ਸਮਾਜ ਖਿਮਾ ਕਰਿਓ, ਇਹ ਪਰਦੇ ਪਾੜ ਕੇ ਔਗਣ ਬੰਦੇ ਦੇ ਪ੍ਰਗਟ ਕਰਦਾ ਹੈ, ਪਰ ਸਮਰੱਥ ਸਤਿਗੁਰੂ ਐਸਾ ਜਿਹਦਾ ਸੀਨਾ ਕਬਰ ਨਾਲੋਂ ਵੀ ਵਿਸ਼ਾਲ ਏ। ਜਿਤਨਾ ਮਰਜ਼ੇ ਬੰਦਾ ਨਿਕੰਮਾ ਹੋਵੇ, ਗਿਰਿਆ ਹੋਵੇ, ਜਦੋਂ ਇਹ ਆ ਕੇ ਕਹਿਦਾ ਕਿ ਮੇਰਾ ਤੇਰੇ ਤੋਂ ਬਿਨਾਂ ਕੋਈ ਨਹੀਂ, ਸੱਚ ਜਾਣੋ ਗੁਰੂ ਪਰਦੇ ਪਾ ਕੇ ਉਹਨੂੰ ਸੀਨੇ ਨਾਲ ਲਾ ਲੈਂਦਾ। ਕਬਰ ਪਰਦੇ ਪਾਉਂਦੀ ਏ, ਕਬਰ ਪਰਦੇ ਪਾੜਦੀ ਨਹੀਂ। ਸਮਰੱਥ ਗੁਰੂ ਪਰਦੇ ਪਾ ਕੇ ਢੱਕਦੇ ਨੇ, ਤੇ ਸ਼ਾਇਦ ਇਹੀ ਕਾਰਨ ਬਾਣੀ ਵਿੱਚ ਬੇਅੰਤ ਸ਼ਬਦ ਅਸੀਂ ਪੜ੍ਹਨੇ ਆ ਕਿ ਗੁਰਪੂਰਾ ਮੇਰੀ ਰਾਖ ਲਈ ਮੈਨੂੰ ਰੱਖ ਲਿਆ ਗਰੀਬ ਨੂੰ। ਅੰਮ੍ਰਿਤ ਨਾਮ ਰਿਦਾ ਮੈਂ ਦਿਨੋ ਜਨਮ ਜਨਮ ਕੀ ਮੈਲ ਗਈ। ਤਾਂ ਹੀ ਅਸੀਂ ਬਾਣੀ ਵਿੱਚ ਪੜ੍ਹਨੇ ਆ ਕਿ ਸੰਤਨ ਸਤਿਗੁਰੂ ਨੇ ਮਿਹਰ ਕੀਤੀ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪਰਦਾ, ਪਾਪੀ ਦਾ ਪਰਦਾ ਢੱਕ ਲਿਆ। ਕਬਰ ਦੀ ਤਰ੍ਹਾਂ ਹਜ਼ੂਰ ਨਿਥਾਵੇਂ ਨੂੰ ਥਾਂ ਦਿੰਦੇ ਨੇ, ਪਰਦਾ ਪਾਉਂਦੇ ਨੇ। ਤੇ ਤੀਸਰੀ ਬੇਨਤੀ, ਕੁਝ ਸਮੇਂ ਤੋਂ ਬਾਅਦ ਕਬਰ ਦੀ ਖਾਕ, ਕਬਰ ਦੀ ਮਿੱਟੀ ਬੰਦੇ ਨੂੰ ਆਪਣੇ ਵਿੱਚ ਮਿਲਾ ਲੈਂਦੀ ਏ। ਜਿਹੜਾ ਸੱਚਮੁੱਚ ਗੁਰੂ ਜੀ ਦੇ ਸੀਨੇ ਵਿੱਚ ਸਮਾ ਜਾਏ, ਮੇਰੇ ਸਮਰੱਥ ਗੁਰੂ ਇਹੋ ਜਿਹਾ ਕਿਰਪਾ ਕਰਦੇ ਨੇ, ਉਹਨੂੰ ਆਪਣੇ ਨਾਲ ਮਿਲਾ ਲੈਂਦੇ। ਬਾਬਾ ਫਰੀਦ ਸਾਹਿਬ ਉਹਨਾਂ ਨੇ ਅੱਜ ਦੇ ਸ਼ਲੋਕ ਵਿੱਚ ਇਹ ਬਖਸ਼ਿਸ਼ ਕੀਤੀ, ਕਹਿੰਦੇ ਨੇ ਲੰਘ ਨਾਵਾਂ ਕਬਰ ਆਵਾਜ਼ਾਂ ਮਾਰਦੀ ਏ, ਤੇ ਰੋਜ਼ ਕਹਿੰਦੀ ਏ ਨੇ ਘਰੇ ਆ, ਤੇਰਾ ਕੋਈ ਟਿਕਾਣਾ ਨਹੀਂ, ਤੂੰ ਆ ਜਾ ਘਰ ਵਿੱਚ, ਆ ਮੇਰੇ ਕੋਲ, ਗੋਰ ਨਿਮਾਣੀ ਸੱਡ ਕਰੇ ਨੇ ਘਰਿਆ, ਘਰ ਆਓ। ਤੇ ਨਾਲ ਜੇ ਤੂੰ ਅੱਜ ਡਰੇਗਾ ਵੀ ਕਿ ਮੈਂ ਨੀ ਇਹਦੇ ਕੋਲ ਜਾਣਾ, ਕਿ ਡਰਿਆ ਮੌਤ ਛੱਡ ਕੇ ਗਈ ਕਿਸੇ ਨੂੰ? ਬੰਦਾ ਜਿੰਨਾ ਮਰਜ਼ੀ ਮੌਤ ਤੋਂ ਡਰੇ ਕਿ ਮੌਤ ਛੱਡ ਜਾਏਗੀ। ਬਚਨ ਹੈ ਸਾਰ ਪਰ, ਸਾਰ ਪਰ ਦਾ ਅਰਥ ਹੈ ਜ਼ਰੂਰੀ, ਲਾਜ਼ਮੀ, ਅਵਸ਼। ਸਰ ਪਰ ਮੈਥੈ, ਮੈਥੈ ਦਾ ਅਰਥ ਹੈ ਮੇਰੇ ਕੋਲ ਆਵਣਾ, ਤੈਨੂੰ ਆਉਣਾ ਪਏਗਾ, ਮਰਨੋ ਨਾ ਡਰਿਆ ਹੂੰ, ਇੱਕ ਦਿਨ ਤੈਨੂੰ ਅਵਸ਼ ਜ਼ਰੂਰੀ ਮੇਰੇ ਕੋਲ ਆਉਣਾ ਪਏਗਾ। ਤੇ ਜੇ ਇੱਕ ਦਿਨ ਮੇਰੇ ਕੋਲ ਤੂੰ ਆਉਣਾ ਹੀ ਹੈ, تے پھر جمدے جی میرے تو کیوں ڈرنا پیا ہے؟ یہ مطلب کہ جمدے جی موت چیتے کرائیے، یاد کرائیے، تے ستگرو دی بانی وچ نا میں اس دن اتنے اتوار بنتی کر کے گیا سا، اتنے تا روز سو لگیا چیتے کرایا جاندہ ہے کہ سمبت ساہا لکھیا مل کر پاو تیل دیو سجن اسی سریاں جو ہو وے صاحب سمیل، کر کر ایک ہو پہنچا صدرے نت پون، حضور صدرے کہہ رہے نے تے بابا فرید کہہ رہے نے سڈ کرے آوازاں پہ مار دی، سچ مچ موت آوازاں مار دی، ستگرو نے تا بچن کہے کہندے نے پاویں ماں دی گود چ بچہ ہے، ماں کہندی میرا میرا اپنا، کہندے موت اتے خس کے کہندی نہیں تیرا نہیں اصل وچ میرا، مور مور کر ادک لاڈ تر لاڈ وچ کہندی میرا، پر پیکت ہی جمراؤ خسے پیارے ہو موت ویکے ہسدی کہندی تیرا نہیں اے اصل وچ میرا ہے، حضور کہہ رہے نے کہ صدڑے نت پون روز سانو سدے پیندے نے، تے کل پرسوں وی ایک شلوک آیا سی فریدا رب کھجوری پکیاں مکھیں نہیں وہن جو ونیا ڈیہڑا سو عمر ہاتھ پون، ایک ایک دن جڑا لنگ دے وہ اصل وچ موت دا سد ہے، بندہ اونا موت دے نیڑے ہوئی جاندا ہے، تے بابا فرید صاحب درویش صرف سانو چیتے کراندے پینے کہ موت آوازاں مار رہی ہے تو اس دی آواز نو سن، تے موت تو پہے نہ کھا، مرن تو ڈر نہ، پر اے تا ڈر تا مکے گا جے اسی گرو دے گھر وچ اپنی تھان بناواں گے، تے گرو دے گھر وچ تھان بن دیے ستگرو تو امرت دی دات لے گے، گرو نو گھر وچ تھان دیاں گے تاں ہی گھر وچ بنے گی نا، اے شبد اسی سارے کتھا وچ کہنے ہاں کہ حضور نے صرف ڈلے نے جدو اے ہی کیا سی کہ پیڑی جنی تھان دے دیو، تے مہاراج جی نے کیا سی سوئی جنی وی اجے نہیں، انہیں کیا مہاراج سیوا بڑی کیتی، حضور نے کیا جس طرح کیتی ہو کچھ ملے گا، زمین تے تھان بنائی زمین ود سکتی ہے، فوجاں نال تن نال سیوا کیتی ہے ود سکتی ہے، کہنا نہیں پیڑی جنی اپنے کول تھان، مہاراج جی نے کیا ساڈے کول تاں تھان منگنا پیا، اپنے اندر تو گرو نوں تھان دتی، تو اپنے اندر تھان دے، گرو پیڑی جنی کی سارا گھر ہی تینوں بخش دے گا، وہ پھر میں بےنتی کراں وہ گرو گھر وچ تھان بندی من بیچے ستگرو کے پاس، تس سیوک کے کارج راس، سیوا کرت ہوئے نیکامی تس کو ہوت پراپت سوامی، تن شری گرو گرنتھ صاحب کرپا کرن، یہ حقیقت ہے کہ صدڑے سانوں بھی پیندے نے، کئی سن لیندے نے کئی سن دے نہیں، پر جڑے کناں چ بوجھے دے کے نہیں سن گے کہ موت انہاں نیڑے نہیں آنا، آنا ہے آواز نوں سنیے، تاں ایک درویش نے کیا سی گوشہ ایک قبر میں جب کے سونا ہوگا وہاں نہ بستر اور نہ بچھونا ہوگا، نہ ہوگی کوئی چیز نہ ہوگا کوئی دوست، ایک ہم ہوں گے یا قبر کا کونا ہوگا، ان چلو اپنے ٹنگ نال کیا بابا فرید صاحب کہہ کے گئے سی پیچھے بچارے سی ایک وری ات سرانے پوئے سمن کیڑا لڑیو ماس کیتڑیاں جگ واپرے اکت پیاں پاس، اج اینیاں کو بینتیاں سویکار کریو بینت پلا ہویاں نے ساد سنگت جی آپ جی کرکا کرپا کر کے بخش دینا، کل نو اگلا بچن ہے اینی لوئنی دیکھ دیاں کیتی چل گئی فریدا لوکاں آپو اپنی میں اپنی پہی، اس نو آپ کل وچاراں گے، تن شری گرو گرنتھ صاحب سچے پاتشاہ، ہاں کل سہنوزے گرو گھر وکھے امرت سنچار بھی ہے، بھائی جنہ پرانیاں نے امرت پان نے کیتا بینتی ہے کہ تن گرو کلگیتر سچے پاتشاہ جی دی اسیس لو، ਹਜ਼ੂਰ ਦੀ ਮਿਹਰ ਆਪਾਂ ਮਾਣ ਸਕੀਏ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।